ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ੍ਰੀ ਵਾਹਿਗੁਰੂ
ਦੇਸ਼ ਵਿਦੇਸ਼ ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਹਰਮਨ ਰੇਡੀਓ ਦੇ ਵਿਹੜੇ ਵਿਚ ਜੁੜ ਬੈਠੇ ਸਰੋਤਿਆਂ ਨੂੰ ਮੇਰੇ ਵੱਲੋਂ ਭਾਵ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਮੈਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਲਾਈਵ ਸੈਗਮੈਂਟ ਵਿਚ ਹਾਜ਼ਰ ਹਾਂ ਜੀ। ਮੇਰੇ ਵੱਲੋਂ ਗੁਰਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 6 ਸੈਗਮੈਂਟ ਦੇ ਦੌਰਾਨ ਆਪਾਂ ਨੇ ਗੁਰਬਾਣੀ ਦੇ ਇਕ ਮਹਾਨ ਖਜ਼ਾਨੇ ਨੂੰ ਰੋਲਣ ਦਾ ਵਿਚਾਰਨ ਦਾ ਉਪਰਾਲਾ ਕੀਤਾ, ਕੋਸ਼ਿਸ਼ ਕੀਤੀ। ਗੁਰੂ ਦੀ ਬਾਣੀ ਆ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗੇ ਨਹੀਂ ਦੂਰ। ਸੋ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਖਜ਼ਾਨਾ ਆਪਾਂ ਅੱਗੇ ਵਿਚਾਰਨਾ ਕਰ ਰਹੇ ਹਾਂ ਆਸਾ ਦੀ ਵਾਰ ਬਾਣੀ ਦਾ, ਜਿਵੇਂ ਕਿ ਤੁਸੀਂ ਸਾਰੇ ਸਰੋਤੇ ਇਸ ਦਾ ਆਨੰਦ ਮਾਣਦੇ ਆ ਰਹੇ ਹੋ। ਅੱਜ ਅਸੀਂ ਇਸ ਬਾਣੀ ਵਿਚੋਂ ਜੋ 6ਵੀਂ ਪੌੜੀ ਹੈ ਉਸ ਨੂੰ ਵਿਚਾਰਨ ਜਾ ਰਹੇ ਹਾਂ। ਇਸ ਨਾਲ ਦੋ ਸਲੋਕ ਵੀ ਨੇ, ਸਲੋਕ ਲੰਬੇ ਵੀ ਨੇ, ਪਰ ਬੜੀ ਵਧੀਆ ਸਿਲਸਲਾਹ ਦਿੱਤੀ ਹੈ। ਕਈ ਸਮਝਦੇ ਨੇ ਕਿ ਇਸ ਬਾਣੀ ਨੂੰ ਗੁਰੂ ਸਾਹਿਬ ਨੇ ਇੱਕ ਖਾਸ ਫਿਰਕੇ ਲਈ ਵਿਚਾਰਿਆ ਜਾਂ ਲਿਖਿਆ ਜਾਂ ਉਨ੍ਹਾਂ ਨੇ ਉਚਾਰਨ ਕੀਤਾ। ਨਹੀਂ, ਗੁਰਬਾਣੀ ਸਾਂਝੀ ਸਗਲ ਜਹਾਨੇ ਹੈ। ਤੋ ਆਓ ਪਹਿਲਾਂ ਇਸ ਪੌੜੀ ਨੂੰ ਸਰਵਣ ਕਰੀਏ ਤੇ ਨਾਲ ਹੀ ਮੈਂ ਸਾਡੇ ਮਾਨਯੋਗ ਵੀਰ ਜੀ ਅਮਨਦੀਪ ਸਿੰਘ ਸਿੱਧੂ ਨੂੰ ਵੀ ਸੱਦਾ ਦਿੰਦਾ ਕਿ ਉਹ ਪ੍ਰੋਗਰਾਮ ਵਿਚ ਸ਼ਾਮਲ ਹੋਣ। ਅਮਨਦੀਪ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ ਤੇ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ ਦੇਸ਼ਾਂ ਵਿਦੇਸ਼ਾਂ ਤੋਂ, ਉਨ੍ਹਾਂ ਨੂੰ ਵੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ। ਤੁਹਾਡੀ ਸਤਿ ਸ੍ਰੀ ਅਕਾਲ ਫਤਿਹ ਪ੍ਰਵਾਨ ਹੈ ਜੀ ਤੇ ਹਾਜ਼ਰੀ ਲੱਗ ਗਈ ਤੇ ਆਪਾਂ ਹਾਜ਼ਰੀ ਲਾ ਕੇ ਤੇ ਨਾਲ ਹੀ ਇਸ ਪੌੜੀ ਨੂੰ ਇਕ ਵਾਰ ਸ਼ਬਦ ਗਾਇਨ ਦੇ ਰੂਪ ਵਿਚ ਜਿਵੇਂ ਆਪਾਂ ਪੁਰਾਤਨ ਸਮੇਂ ਦੀ ਜੋ ਵਾਰ ਗਾਈ ਜਾਂਦੀ ਸੀ ਤੇ ਭਾਈ ਸੁਰਜਨ ਸਿੰਘ ਦੀ ਆਵਾਜ਼ ਵਿਚ ਜੇ ਕਹੋ ਤਾਂ ਪਹਿਲਾਂ ਆਪਾਂ ਸਰਵਣ ਕਰ ਲਈਏ ਤਾਂ ਕਿ ਸਾਡੀ ਮਨੋਬਿਰਤੀ ਇਕਾਗਰ ਹੋ ਸਕੇ
ਜੀ।
ਸਲੋਕ ਮਹੱਲਾ ਪਹਿਲਾ, ਮੁਸਲਮਾਨਾਂ ਸਿੱਖ ਸ਼ਰੀਅਤ ਬੜਬੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਨ ਦਰਸ਼ਨ ਨੂੰ ਅਪਾਰ, ਤੀਰਥਨਾ ਵੇ ਅਰਜਾ ਪੂਜਾ ਅਗਮਸਮਕਾਰ, ਯੋਗੀ ਸੁਨਧਿਆ ਮੰਜੇ ਤੇ ਅਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤਿਆ ਮਨ ਸੰਤੋਖ ਉਪਜੈ ਦੇਣਾ ਕਾ ਵਿਚਾਰ, ਦੇ ਦੇ ਮੰਗਾ ਸਸਾ ਗੁਣਾ ਸੋ ਕਰੇ ਸੰਸਾਰ, ਚੋਰਾ ਜਾਰਾਂ ਤੱਕ ਪਿਆਰਾ ਖਾਰਾ ਬਾਂਦੀ ਕਾਰ, ਇੱਕ ਹੁੰਦਾ ਖਾਇ ਚਲੈ ਐਥਾ ਨਾ ਵਿਖਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ, ਓਏ ਜਾ ਖਸਤ ਜਾਣੈ ਤਨਾ ਬਥੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਹਮ ਸਚਨਾ ਮਿਆਦਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਛਾਰ, ਮਿੱਟੀ ਮੁਸਲਮਾਨ ਕੀ ਭੇੜੇ ਪੇ ਕਮਿਆਰ, ਕਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਹੋਵੇ ਬੱਬੜੀ ਚੜ ਚੜ ਪਵੀ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ, ਸੋ ਜਾਣੇ ਕਰਤਾਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਗ ਸੁਣਾਇਆ ਸਤ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸੁਜਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ੍ਰੀ
ਸਰੋਤਿਓ ਆਪ ਸਰਵਣ ਕਰ ਰਹੇ ਸੀ ਅਸਰ ਦੀ ਵਾਰ ਬਾਣੀ ਦੀ ਛੇਵੀਂ ਪੌੜੀ ਤੇ ਸੰਬੰਧਿਤ ਸਲੋਕ ਬੜੀ ਮਧੁਰ ਆਵਾਜ਼ ਹੈ ਭਾਈ ਸੁਜਨ ਸਿੰਘ ਜੀ ਦੀ ਤੇ ਇੱਕ ਪਹਿਲੇ ਸਲੋਕ ਵਿਚ ਹੀ ਅਮਨਦੀਪ ਗੁਰੂ ਸਾਹਿਬ ਨੇ ਮੁਸਲਮਾਨ ਦੀ ਗੱਲ ਕੀਤੀ ਹੈ
ਜੀ
ਮੁਸਲਮਾਨ ਦੀ ਵੈਸੇ ਤਾਂ ਜੇ ਅਸਲ ਗੱਲ ਕਰੀਏ ਤੇ ਬੜੇ ਥਾਂ ਤੇ ਗੁਰਬਾਣੀ ਵਿਚ ਵਿਚਾਰਨਾ ਆਉਂਦੀ ਹੈ ਕਿ ਮੁਸਲਮਾਨ ਕੌਣ ਹੋ ਸਕਦਾ ਹੈ ਪਰ ਇੱਥੇ ਮੇਰੇ ਖਿਆਲ ਵਿਚ ਸ਼ਰੀਅਤ ਦੀ ਗੱਲ ਕੀਤੀ ਗਈ ਹੈ ਕੀ ਖਿਆਲ ਹੈ ਤੁਹਾਡਾ
ਜੀ ਜੀ ਬਿਲਕੁਲ ਅਸਲ ਦੇ ਵਿਚ ਇਸ ਸ਼ਲੋਕਾਂ ਨੂੰ ਪੌੜੀ ਨੂੰ ਜਾਣਨ ਤੋਂ ਪਹਿਲਾਂ ਪਿਛਲੀ ਜਿਹੜੀ ਕੜੀ ਜੁੜਦੀ ਹੈ ਪਿਛਲੀ ਪੰਜਵੀਂ ਪੌੜੀ ਦੀ ਉਹਦੀਆਂ ਆਖਰੀ ਲਾਈਨਾਂ ਜਿਹੜੀਆਂ ਨੇ ਕੋ ਰਹੇ ਨਾ ਭਰੀਏ ਪਾਈਏ ਮਤਲਬ ਜਿਸ ਦਾ ਸਪਸ਼ਟ ਅਰਥ ਇਹੀ ਹੈ ਵੀ ਇੱਥੇ ਕੋਈ ਨਹੀਂ ਰਹਿੰਦਾ ਸਾਰਿਆਂ ਨੂੰ ਆਪਣੀ ਭਰਨੀ ਪੈਂਦੀ ਹੈ ਸਾਰਿਆਂ ਨੂੰ ਆਪਣਾ ਪਾਉਣਾ ਪੈਂਦਾ ਜੋ ਕੁਛ ਕੀਤਾ ਹੁੰਦਾ ਸੋ ਹੁਣ ਉਸ ਸੰਦਰਭ ਦੇ ਵਿਚ ਇਹ ਪੰਕਤੀਆਂ ਇਹ ਸ਼ਲੋਕ ਜਿਹੜੇ ਅਗਲੇ ਤੁਰਦੇ ਨੇ ਕੜੀ ਜੋੜਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੁਸਲਮਾਨਾਂ ਦੇ ਲਈ ਵੀ ਹਿੰਦੂਆਂ ਲਈ ਯੋਗੀਆਂ ਲਈ ਸਰਬ ਸਾਂਝੀ ਗੁਰਬਾਣੀ ਹੈ ਔਰ ਹਰ ਪੰਥ ਨੂੰ ਹਰ ਫਿਰਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹੀ ਮਨੌਤ ਦੇ ਵਿਚੋਂ ਅਸਲੀ ਪਰਮਾਤਮਾ ਨਾਲ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਦੇਖਣ ਦਿਖਾਲਣ ਦੀ ਵੀ ਤੁਸੀਂ ਇਹਦੇ ਵਿਚੋਂ ਦੀ ਦੇਖੋ ਸੋ ਹੁਣ ਉਹ ਹੁਣ ਇਸੇ ਵੰਨਗੀਆਂ ਨੂੰ ਵੱਖਰੇ ਵੱਖਰੇ ਧਰਮਾਂ ਦੀਆਂ ਵੱਖਰੇ ਵੱਖਰੇ ਪੰਥਾਂ ਦੀਆਂ ਨੂੰ ਇਸ ਸ਼ਲੋਕ ਦੇ ਵਿਚ ਦੱਸ ਰਹੇ ਨੇ ਕਿ ਪਹਿਲੇ ਸ਼ਲੋਕ ਦੇ ਵਿਚ ਕਿ ਵੱਖਰੇ ਵੱਖਰੇ ਪੰਥ ਜਿਹੜੇ ਨੇ ਕਿਸ ਤਰ੍ਹਾਂ ਰੱਬ ਦਾ ਦੀਦਾਰ ਚਾਹੁੰਦੇ ਨੇ ਕਿਸ ਤਰ੍ਹਾਂ ਉਹ ਲੋਚਦੇ ਨੇ ਤਾਂ
ਅਮਨਦੀਪ ਮੈਨੂੰ ਮੈਂ ਜਾਪਦਾ ਕਿ ਉਸ ਵੇਲੇ ਗੁਰੂ ਸਾਹਿਬ ਵੇਲੇ ਤਿੰਨ ਫਿਰਕੇ ਬੜੇ ਹਾਵੀ ਸਨ ਧਾਰਮਿਕ ਤੌਰ ਤੇ ਕਹਿ ਸਕਦੇ ਹਾਂ ਨਾ
ਜੀ
ਜਿਨ੍ਹਾਂ ਵਿਚ ਮੁਸਲਮਾਨਾਂ ਦਾ ਪਹਿਲੇ ਨੰਬਰ ਆਉਂਦਾ ਸੀ ਕਿਉਂਕਿ ਉਹਨਾਂ ਦਾ ਰਾਜ ਭਾਗ ਵੀ ਸੀ ਤੇ ਦੂਸਰੀ ਗੱਲ ਹਿੰਦੂਆਂ ਦੀ ਆਉਂਦੀ ਸੀ ਜਿਹੜੀ ਬਹੁਤ ਗਿਣਤੀ ਵੀ ਸੀ ਪਰ ਤੀਸਰੀ ਗੱਲ ਯੋਗੀਆਂ ਦੀ ਵੀ ਆਉਂਦੀ ਗੁਰੂ ਸਾਹਿਬ ਇਹਨਾਂ ਸਾਰਿਆਂ ਕੋਲ ਆਪ ਚੱਲ ਚੱਲ ਕੇ ਗਏ
ਤੇ
ਉਹਨਾਂ ਨੂੰ ਉਹਨਾਂ ਦੇ ਅੰਦਾਜ਼ ਵਿਚ ਉਹਨਾਂ ਨੇ ਸਮਝਾਇਆ ਤੇ ਕਈ ਵਾਰੀ ਲੋਕ ਸਮਝ ਲੈਂਦੇ ਆ ਕਿ ਇਹ ਬਾਣੀ ਜਾਂ ਇਹ ਪੌੜੀ
ਹਾਂਜੀ ਨਹੀਂ ਇਹਦੇ ਵਿਚ ਤੁਸੀਂ ਦੇਖਿਆ ਹੋਣਾ ਮੁਸਲਮਾਨ ਹਿੰਦੂ ਜੋਗੀ ਜੋਗੀ ਵੀ ਇਕ ਤਰ੍ਹਾਂ ਨਾਲ ਆਪਣੇ ਆਪ ਨੂੰ ਬ੍ਰਾਹਮਣ ਜਿਹੜਾ ਪ੍ਰਣਾਲੀ ਸੀ ਸਿਸਟਮ ਸੀ ਉਹ ਤੇ ਵਿਚ ਨਹੀਂ ਸੀ ਸਮਝਦੇ ਉਹ ਵੀ ਬ੍ਰਾਹਮਣ ਨੂੰ ਮਾੜਾ ਜਾਂ ਕਹਿ ਲਓ ਉਨ੍ਹਾਂ ਦੇ ਜਿਹੜੇ ਮਾੜੇ ਕੰਮ ਸਨ ਉਨ੍ਹਾਂ ਨੂੰ ਉਹ ਨਿੰਦਦੇ ਸਨ ਇਸੇ ਤਰ੍ਹਾਂ ਜਿਹੜੇ ਸਤੀਏ ਸਨ ਸਤੀ ਉਹ ਵੀ ਥੋੜਾ ਜਿਹਾ ਆਪਣੇ ਆਪ ਨੂੰ ਪਾਸੇ ਰੱਖਦੇ ਸਨ ਜਿਹੜੇ ਕਰਮ ਕਾਂਡਾਂ ਤੋਂ ਸੋ ਕੁੱਲ ਮਿਲਾ ਕੇ ਇਹਦੇ ਵਿਚ ਤਕਰੀਬਨ ਚਾਰ ਜਿਹੜੇ ਉਸ ਵੇਲੇ ਦੇ ਮੁੱਖ ਸਿਸਟਮ ਚੱਲ ਰਹੇ ਸਨ ਪ੍ਰਣਾਲੀਆਂ ਚੱਲ ਰਹੀਆਂ ਸੀ ਉਨ੍ਹਾਂ ਨੂੰ ਸੰਬੋਧਨ ਕੀਤਾ ਤੇ ਵੈਸੇ ਤਾਂ ਨਮਾਜ਼ ਪੜ੍ਹਨੀ ਜਾਂ ਹੋਰ ਬੜੇ ਰੱਬ ਦੀ ਸਿਫਤ ਹੈ ਸੂਫੀ ਬੜੇ ਸਿਫਤ ਕਰਦੇ ਨੇ ਪਰ ਇਹ ਚੱਲ ਰਹੇ ਆ ਵਿਚਾਰ ਕੇ ਸਿਫਤ ਸ਼ਰੀਅਤ ਜਿਹੜੀ ਸ਼ਰੀਅਤ ਹੈ ਜਿਹਨੂੰ ਅਸੀਂ ਇਸਲਾਮਿਕ ਲਾਅ ਵੀ ਕਹਿ ਦਿੰਦੇ ਹਾਂ ਧਾਰਮਿਕ ਕਿਤਾਬਾਂ ਨੇ ਇਸਲਾਮ ਧਰਮ ਦੀਆਂ ਸੋ ਉਹ ਕਹਿੰਦੇ ਨੇ ਕਿ ਜਿਹੜਾ ਮੁਸਲਮਾਨ ਹੈ ਉਹ ਸ਼ਰੀਅਤ ਦੀ ਸਿਫਤ ਕਰਦਾ ਆ ਉਹ ਪੜ੍ਹਦਾ ਆ ਉਹਨੂੰ ਉਹਦੇ ਵਿਚੋਂ ਸਿਫਤ ਪੜ੍ਹਦਾ ਆ ਤੇ ਉਹ ਪੜ੍ਹ ਪੜ੍ਹ ਕੇ ਵਿਚਾਰ ਕਰਦੇ ਨੇ ਉਹ ਜਦੋਂ ਵੀ ਕੋਈ ਉਨ੍ਹਾਂ ਨੂੰ ਉਨ੍ਹਾਂ ਨੇ ਕੋਈ ਗੱਲ ਜਾਣਨੀ ਹੁੰਦੀ ਆ ਜਾਂ ਕੋਈ ਬਖੇੜਾ ਹੁੰਦਾ ਤਾਂ ਉਹ ਸ਼ਰੀਅਤ ਪੜ੍ਹ ਕੇ ਉਹਦੇ ਵਿਚ ਉਸਦਾ ਵਿਚਾਰ ਕੱਢਦੇ ਨੇ ਤੇ ਹੁਣ ਉਹਦਾ ਦੀਦਾਰ ਦੇ ਰੂਪ ਦੇ ਵਿਚ ਸ਼ਰੀਅਤ ਕੀ ਕਹਿੰਦੀ ਆ ਇਸਲਾਮ ਦਾ ਲਾਅ ਜਿਹੜਾ ਕਾਨੂੰਨ ਹੈ ਉਹ ਕੀ ਕਹਿੰਦਾ ਉਹ ਕਹਿੰਦੇ ਬੰਦੇ ਸੇ ਜੇ ਪਵੇ ਵਿਚ ਬੰਦੀ ਵੇਖਣ ਕਹੋ ਦੀਦਾਰ ਹੁਣ ਇਹਨੂੰ ਜੇ ਟੇਕਾਂ ਲਾਣੀਆਂ ਨੇ ਇਸ ਤੁੱਕ ਦੇ ਵਿਚ ਤਾਂ ਕਈ ਜਗ੍ਹਾ ਲਾ ਕੇ ਵੱਖਰੇ ਵੱਖਰੇ ਮਤਲਬ ਨਿਕਲ ਜਾਂਦੇ ਨੇ ਪਰ ਜਿਹੜੇ ਸੁਭਾਵਿਕ ਸਾਨੂੰ ਸਮਝ ਆਉਂਦੇ ਨੇ ਮੈਨੂੰ ਸਮਝ ਆਏ ਨੇ ਉਹ ਹੈ ਉਹ ਕਹਿੰਦੇ ਨੇ ਕਿ ਬੰਦੇ ਸੇ ਬੰਦੇ ਉਹ ਹਨ ਜੇ ਪਵੇ ਵਿਚ ਬੰਦੀ ਜੇ ਉਹ ਬੰਦਗੀ ਦੇ ਵਿਚ ਪੈ ਜਾਵੇ ਬੰਦੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੇ ਉਹ ਬੰਦਗੀ ਦੇ ਵਿਚ ਪੈ ਜਾਵੇ ਕਿਸ ਵਾਸਤੇ ਅੱਲਾ ਦੇ ਦੀਦਾਰ ਦੇਖਣ ਵਾਸਤੇ ਵੇਖਣ ਕਹੋ ਦੀਦਾਰ
ਬੰਦੇ ਬੰਦਗੀ ਇਖਤਿਆਰ
ਬੰਦੇ
ਗੁਰਬਾਣੀ ਦੇ ਵਿਚ
ਜੀ ਸੋ ਇਨ੍ਹਾਂ ਪੰਕਤੀਆਂ ਦਾ ਇਹ ਮਤਲਬ ਹੈ ਕਿ ਸ਼ਰੀਅਤ ਕਹਿੰਦੀ ਆ ਪੜ੍ਹ ਪੜ੍ਹ ਕੇ ਇਹ ਵਿਚਾਰ ਕੀਤਾ ਆ ਇਸਲਾਮ ਨੇ ਮੁਸਲਮਾਨਾਂ ਨੇ ਕਿ ਬੰਦੇ ਉਨ੍ਹਾਂ ਨੂੰ ਕਿਹਾ ਜਾ ਸਕਦਾ ਆ ਜਿਹੜੇ ਬੰਦਗੀ ਦੇ ਵਿਚ ਪੈ ਜਾਣ ਕਿਸ ਵਾਸਤੇ ਉਸ ਅੱਲਾ ਦਾ ਉਸ ਪਰਵਦਗਾਰ ਦਾ ਦੀਦਾਰ ਵੇਖਣ ਵਾਸਤੇ। ਔਰ ਮੈਂ ਇੱਥੇ ਇੱਕ ਵਾਰੀ ਫੇਰ ਦੱਸ ਦਿੰਦਾ ਕਿ ਜਿਹੜੇ ਸ਼ਲੋਕ ਨੇ ਇਹ ਨੈਗੇਟਿਵ ਨਹੀਂ ਨੇ ਕਿਸੇ ਵੀ ਧਰਮ ਬਾਰੇ, ਇਹ ਨੈਗੇਟਿਵ ਨਹੀਂ, ਇਹ ਉਨ੍ਹਾਂ ਦਾ ਅਰਕ ਕੱਢ ਕੇ ਦੱਸ ਰਹੇ ਨੇ ਵੀ ਇਸਲਾਮ ਧਰਮ ਬੰਦਗੀ ਦੇ ਵਿਚ ਪੈਣ ਨੂੰ ਕਹਿ ਰਿਹਾ ਦੀਦਾਰ ਵੇਖਣ ਨੂੰ। ਹੁਣ
ਅਮਨਦੀਪ ਮੈਂ ਤੁਹਾਡੀ ਗੱਲ ਰੋਕ ਰਿਹਾ, ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਥਾਂ ਵੀ ਇੱਕ ਸਲੋਕ ਵਿਚ ਬੜਾ ਸੋਹਣਾ ਦਿੱਤਾ ਹੈ, ਮੁਸਲਮਾਨ ਕਹਾਵਨ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮਸਾਵੇ, ਹੋਏ ਮੁਸਲਿਮ ਨਾ ਮੋਹ ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰ ਉਪਰ ਮੰਨੇ ਆਪ ਗਵਾਵੇ, ਰੱਬ ਕੀ ਰਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮਿਹਰਮੰਤ, ਹੋਏ ਤਾਂ ਮੁਸਲਮਾਨ ਕਹਾਵੇ। 141 ਅੰਗ ਤੇ ਇਹ ਵੀ ਸ਼ਬਦ ਬੜਾ ਸੋਹਣਾ, ਇੱਕ ਪੂਰੀ ਪਰਿਭਾਸ਼ਾ ਦਿੱਤੀ ਹੈ ਅਸਲ ਵਿਚ ਮੁਸਲਮਾਨ ਬਣਿਆ ਕਿਵੇਂ ਜਾ ਸਕਦਾ।
ਪਰ ਬਹੁਤ ਸਾਰੀਆਂ ਜਿਸ ਤਰ੍ਹਾਂ ਹੁਣ ਜਿੱਦਾਂ ਧਰਮ ਪੁਰਾਣਾ ਹੋਈ ਜਾਂਦਾ ਆ, ਹਿੰਦੂ ਧਰਮ ਵੀ ਇਹੀ ਹੋ ਗਿਆ, ਚਲ ਸਾਡੇ ਸਿੱਖ ਧਰਮ ਦੇ ਵਿਚ ਵੀ ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਆ ਗਈਆਂ ਨੇ ਕਿ ਅਸੀਂ ਜਿਹੜੇ ਮੁੱਢ ਤੋਂ ਕਾਫੀ ਪਾਸੇ ਕਈ ਵਾਰੀ ਹਟ ਜਾਂਦੇ ਆ, ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁੜ ਕੇ ਫੇਰ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ, ਅਸਲੀਅਤ ਦੱਸਣ ਦੀ ਕੋਸ਼ਿਸ਼ ਕੀਤੀ ਆ। ਤੇ ਹੁਣ ਇਸ ਸ਼ਲੋਕ ਦੇ ਵਿਚ ਦੀਦਾਰ ਦੇਖਣ ਦੀ ਗੱਲ ਚੱਲਦੀ, ਅਗਲੇ ਸ਼ਲੋਕ ਚ ਆਊਗਾ ਕਿ ਮੁਸਲਮਾਨ ਕਿੱਥੇ ਆਪਣੇ ਆਪ ਨੂੰ ਗਲਤ ਵੀ ਹੋਇਆ ਆ ਉਸ ਨੂੰ ਵੀ ਸਪਸ਼ਟ ਕੀਤਾ। ਹੁਣ ਇਹ ਤਾਂ ਗੱਲ ਸਾਫ਼ ਹੈ ਕਿ ਬੰਦੇ ਉਨ੍ਹਾਂ ਨੂੰ ਕਿਹਾ ਜਾਂਦਾ ਆ ਸ਼ਰੀਅਤ ਦੇ ਹਿਸਾਬ ਨਾਲ ਜਿਹੜੇ ਬੰਦਗੀ ਦੇ ਵਿਚ ਪੈਂਦੇ ਨੇ ਦੀਦਾਰ ਵੇਖਣ ਵਾਸਤੇ। ਹੁਣ ਹਿੰਦੂ ਕੀ ਕਰਦਾ, ਹਿੰਦੂ ਦੇ ਵਿਚ ਬਹੁਤ ਕੁਛ ਆ ਜਾਂਦੇ ਆ, ਹਿੰਦੂ ਦੇ ਵਿਚ ਛੇ ਦਰਸ਼ਨ ਆ ਜਾਂਦੇ ਨੇ, ਠੀਕ ਆ, ਵੈਸ਼ ਸ਼ੈਵ
ਦਰਸ਼ਨ ਰੂਪ,
ਸੋ ਉਹ ਜਿਹੜੇ ਦਰਸ਼ਨ ਹੈ ਵੱਖਰੇ ਵੱਖਰੇ ਤਰੀਕੇ ਨਾਲ ਉਹ ਇਸ ਕਾਇਨਾਤ ਨੂੰ ਦੇਖਦੇ ਨੇ, ਉਹਨੂੰ ਕਲੈਕਟਿਵਲੀ ਸਾਰਿਆਂ ਨੂੰ ਉਹ ਹਿੰਦੂ ਕਹਿ ਦਿੰਦੇ ਆ। ਸੋ ਉਹ ਕਹਿੰਦੇ ਨੇ ਕਿ ਹਿੰਦੂ ਸਾਲਾ ਹੀ ਸਾਲਾ ਹਨ, ਉਹ ਮਤਲਬ ਜਿਹੜੇ ਅਕਾਲ ਪੁਰਖ ਹੈ ਜਾਂ ਰੱਬ ਹੈ ਉਹਨੂੰ ਉਹ ਸਿਫਤ ਕਰਦਾ ਆ, ਉਹਨਾਂ ਦੀ ਸਿਫਤ ਕਰਦਾ ਆ, ਤੇ ਦਰਸ਼ਨ ਰੂਪ ਪਾਰ ਕਿਸ ਵਾਸਤੇ, ਉਸ ਦੇ ਦਰਸ਼ਨ ਕਰਨ ਵਾਸਤੇ, ਉਸ ਦੇ ਰੂਪ ਜਿਹੜੇ ਅਪਾਰ ਨੇ ਉਹ ਸਾਰਿਆਂ ਨੂੰ ਉਹਦਾ ਰੂਪ ਮੰਨਦਾ ਆ, ਉਹ ਦਰਖਤਾਂ ਦੇ ਵਿਚੋਂ ਵੀ ਉਹਨੂੰ ਦੇਵ ਦਾ ਰੂਪ ਮੰਨਦਾ ਆ, ਸੂਰਜ ਦੇ ਵਿਚੋਂ ਵੀ ਉਹਨੂੰ ਦੇਵ ਦਾ ਰੂਪ ਮੰਨਦਾ, ਹਰ ਚੀਜ਼ ਤੋਂ ਉਹਨੂੰ ਮੰਨਦਾ ਵੀ ਇਹ ਉਹਦਾ ਹੀ ਰੂਪ ਹੈ। ਸੋ ਉਹ ਇਸ ਤਰ੍ਹਾਂ ਅਕਾਲ ਪੁਰਖ ਜਾਂ ਰੱਬ ਦੇ ਜਿਹੜੇ ਦਰਸ਼ਨ ਨੇ ਉਹ ਉਸ ਨੂੰ ਸਲਾਉਂਦੇ ਨੇ ਵੱਖਰੇ ਵੱਖਰੇ ਰੂਪਾਂ ਦੇ ਵਿਚ। ਹੁਣ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਕਰਨ ਦੇ ਲਈ, ਇਸ ਚੀਜ਼ ਨੂੰ ਉਸ ਦ੍ਰਿਸ਼ਟਮਾਨ ਕਰਨ ਦੇ ਲਈ, ਇਸ ਦੀ ਪੂਰਤੀ ਕਰਨ ਦੇ ਲਈ ਦਰਸ਼ਨਾਂ ਦੀ, ਉਹ ਤੀਰਥ ਨਹਾਵੇ ਅਰਚਾ ਪੂਜਾ, ਉਹ ਤੀਰਥਾਂ ਤੇ ਜਾ ਕੇ ਨਹਾਉਂਦੇ ਨੇ, ਉਹ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਨਹਾਉਂਦੇ ਨੇ, ਅਰਚਾ ਪੂਜਾ ਉਹ ਪੂਜਾ ਕਰਦੇ ਨੇ, ਅਰਚਨਾ ਕਰਦੇ ਨੇ, ਅਗਰ ਵਾਸ ਬਹੁਕਾਰ ਉਹ ਅਗਰਬੱਤੀਆਂ ਦਾ ਧੂਫ ਲਾਉਂਦੇ ਨੇ, ਬਹੁਕਾਰ ਮਤਲਬ ਮੂਰਤੀਆਂ ਦੇ ਅੱਗੇ, ਬਹੁਕਾਰ ਦਾ ਮਤਲਬ ਹੁੰਦਾ ਕਿ
ਬਹਿਕਾਰ,
ਬਹੁਤ ਤਰ੍ਹਾਂ ਦੀਆਂ ਕਿਰਤੀਆਂ, ਜਾਣੀ ਕਿ ਵੱਖਰੇ ਵੱਖਰੇ ਜਿੰਨੇ ਰੂਪ ਨੇ ਉਨੀਆਂ ਕਿੰਨੀਆਂ ਮੂਰਤੀਆਂ ਨੇ, ਦੇਵੀ ਦੇਵਤਾ ਨੇ, ਉਹ ਬਹਿਕਾਰ ਦਾ ਮਤਲਬ ਬਹੁਤੀਆਂ ਕਿਰਤਾਂ, ਉਨ੍ਹਾਂ ਦੇ ਅੱਗੇ ਉਹ ਅਗਰਬੱਤੀਆਂ ਜਗਾਉਂਦੇ ਨੇ ਜਾ ਜਾ ਕੇ, ਮਤਲਬ ਬੇਅੰਤਤਾ ਦੇ ਵਿਚੋਂ ਉਹ ਦੇਖਣ ਦੀ ਕੋਸ਼ਿਸ਼ ਕਰਦੇ ਨੇ ਹਿੰਦੂ ਦਰਸ਼ਨ।
ਵੇਖੋ ਨਾ ਭਗਤਾਂ ਨੇ ਵੀ ਅਮਨਦੀਪ ਇਸ ਗੱਲ ਨੂੰ ਬੜਾ ਵਿਚਾਰਿਆ, ਇਹ ਗੱਲ ਨੂੰ ਸਾਫ ਠੋਸ ਲਫ਼ਜ਼ਾਂ ਵਿਚ ਕਿਹਾ। ਭਗਤ ਨਾਮਦੇਵ ਜੀ ਕਹਿੰਦੇ ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ, ਨਾਮੇ ਸਹੀ ਸੇਵਿਆ ਜਹ ਦੇਹਰਾ ਨਾ ਮਸੀਤ। ਮਤਲਬ ਇਹਨਾਂ ਕਰਮ ਕਾਂਡਾਂ ਤੋਂ ਕੱਢਣ ਲਈ ਉਹਨਾਂ ਨੇ ਵੀ, ਭਗਤਾਂ ਨੇ ਵੀ ਬੜਾ ਯੋਗਦਾਨ ਦਿੱਤਾ
ਜੀ। ਤੇ ਹੁਣ ਗੱਲ ਆ ਜਾਂਦੀ ਹੈ ਜੋਗੀਆਂ ਦੀ, ਤੇ ਮਹਾਰਾਜ ਕਹਿੰਦੇ ਨੇ ਕਿ ਜੋਗੀ ਉਸ ਕਰਤੇ ਨੂੰ, ਉਸ ਅਕਾਲ ਪੁਰਖ ਨੂੰ ਕਿੱਦਾਂ ਮੰਨਦੇ ਨੇ, ਇਹ ਮਨੌਤਾਂ ਦੀ ਗੱਲ ਆ ਰਹੀ ਆ। ਉਹ ਕਹਿੰਦੇ ਕਿ ਜੋਗੀ ਸੁਨ ਤੇ ਆਵਨ ਜੇਤੇ, ਜਿੰਨੇ ਵੀ ਜੋਗੀ ਨੇ ਉਹ ਇਹ ਸਮਝਦੇ ਨੇ ਕਿ ਜਿਹੜਾ ਅਕਾਲ ਪੁਰਖ ਹੈ ਉਹ ਸੁਨ ਅਵਸਥਾ ਆ, ਸੁਨ ਅਵਸਥਾ ਹੀ ਅਕਾਲ ਪੁਰਖ ਹੈ, ਜਦੋਂ ਮਤਲਬ ਐਨ ਸ਼ੂਨਿਆ ਹੋ ਜਾਂਦਾ ਆ, ਉਹ ਨਿਰੰਕਾਰ ਹੈ, ਅਲਖ ਨਾਮ ਕਰਤਾਰ, ਮਤਲਬ ਜਿਹੜਾ ਉਹਦਾ ਨਾਮ ਹੈ ਉਹ ਅਲੱਖ, ਜਿਹੜਾ ਕਿ ਦੇਖਿਆ ਨਹੀਂ ਜਾ ਸਕਦਾ, ਤੁਸੀਂ ਦੇਖ ਨਹੀਂ ਸਕਦੇ ਉਹਨੂੰ, ਉਹ ਅਦ੍ਰਿਸ਼ਟ ਹੈ, ਉਹ ਨਾਮ ਜਿਹੜਾ ਉਹ ਕਰਤਾ ਪੁਰਖ ਹੈ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਜਿਹੜੀ ਉਸ ਨਾਮ ਦੀ ਮੂਰਤ ਹੈ ਉਹ ਬਹੁਤ ਹੀ ਮਤਲਬ ਬਰੀਕ ਹੈ, ਉਹ ਦੇਖੀ ਨਹੀਂ ਜਾ ਸਕਦੀ, ਸੂਖਮ ਹੈ, ਬਰੀਕ ਤੋਂ ਬਰੀਕ ਹੈ, ਔਰ ਨਿਰੰਜਨ, ਨਿਰੰਜਨ ਦਾ ਮਤਲਬ ਅੱਖਾਂ ਦੇ ਰਾਹੀਂ ਨਹੀਂ ਦੇਖਿਆ ਜਾ ਸਕਦਾ ਉਸਨੂੰ, ਨਾਮ ਨੂੰ, ਕਿਉਂਕਿ ਪਹਿਲਾਂ ਕਹਿ ਕੇ ਆਇਆ ਨਾ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ, ਉਹਦਾ ਨਾਮ ਹੈ ਉਹ ਸੂਖਮ ਹੈ, ਉਸ ਦੀ ਮੂਰਤ ਸੂਖਮ ਹੈ, ਤੇ ਉਹ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ, ਤੇ ਉਹ ਜਿਹੜਾ ਕਾਇਆ ਆ, ਕਾਇਆ ਦਾ ਉਹ ਮੂਲ ਹੈ, ਜਿਹੜੀ ਕਾਇਆ ਸ੍ਰਿਸ਼ਟੀ ਬਣੀ ਹੋਈ ਆ ਉਸ ਨਾਮ ਤੋਂ ਬਣੀ ਹੋਈ ਆ, ਹੁਣ ਜੇ ਅਸੀਂ ਇਹ ਦੋ ਪੰਕਤੀਆਂ ਨੂੰ ਦੇਖੀਏ ਤਾਂ ਇਹ ਨਾਮ ਦੇ ਜਿਹੜੀ ਫਿਲਾਸਫੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਸਿੱਖ ਧਰਮ ਦੇ ਵਿੱਚ ਉਹਦੇ ਕਾਫੀ ਨੇੜੇ ਆ ਬਹੁਤ ਬਹੁਤ ਜ਼ਿਆਦਾ ਕਿਉਂਕਿ ਜੋਗੀ ਵੀ ਨਾਮ ਦੇ ਉੱਤੇ ਧਿਆਨ ਦੇ ਰਹੇ ਨੇ ਸੋ ਇੱਥੇ ਇਹ ਜੋਗੀਆਂ ਦੀ ਹਾਮੀ ਭਰੀ ਆ ਉਹਨਾਂ ਨੇ ਕਿ ਜੋਗੀ ਵੀ ਇਹੋ ਜਿਹੇ ਮੰਨਦੇ ਨੇ ਉਹ ਵੀ ਨਾਮ ਨੂੰ ਕਰਤਾਰ ਮੰਨਦੇ ਨੇ ਜਿਸ ਤਰ੍ਹਾਂ ਅਸੀਂ ਨਾਮ ਨੂੰ ਕਰਤਾ ਪੁਰਖ ਮੰਨਦੇ ਹਾਂ ਉਹ ਵੀ ਕਰਤਾਰ ਨਾਮ ਨੂੰ ਮੰਨਦੇ ਨੇ ਉਹਦੀ ਮੂਰਤ ਵੀ ਸੂਖਮ ਹੈ ਉਹ ਵੀ ਨਿਰੰਜਣ ਹੈ ਔਰ ਉਹ ਕਾਇਆ ਦਾ ਆਕਾਰ ਹੈ ਸਾਡੇ ਵੀ ਇੱਥੇ ਵੀ ਆਪਣੇ ਆਸਾ ਦੀ ਵਾਰ ਦੀ ਪਹਿਲੀ ਪੰਕਤੀ ਪੌੜੀ ਦੇ ਵਿੱਚ ਇਹੀ ਹੈ ਵੀ ਆਪੀ ਨੇ ਆਪ ਸਾਜੀ ਉਹ ਆਪੀ ਨੇ ਰਚੀ ਉਹ ਨਾ ਉਹ ਦੋਈ ਕੁਦਰਤ ਸਾਜੀ ਹੈ ਕਾਇਆ ਕਾ ਆਕਾਰ ਸੋ ਉਸ ਦੇ ਨਾਲ ਬਿਲਕੁਲ ਸਹਿਮਤ ਹੁੰਦੇ ਨੇ ਹੁਣ ਅੱਗੇ ਸਤੀ ਜਿਹੜੇ ਨੇ ਉਨ੍ਹਾਂ ਤੇ ਆ ਜਾਂਦੀ ਹੈ ਸਤੀਆ ਮਨ ਸੰਤੋਖ ਉਪਜੈ ਜਿਹੜੇ ਸਤੀ ਆਪਣੇ ਆਪ ਨੂੰ ਕਹਾਉਂਦੇ ਨੇ ਉਨ੍ਹਾਂ ਦੇ ਮਨ ਦੇ ਅੰਦਰ ਸੰਤੋਖ ਸਹਿਜ ਉਪਜ ਜਾਂਦਾ ਦੇਣੇ ਕੈ ਵਿਚਾਰ ਉਹ ਫਿਰ ਜਿਹੜੀਆਂ ਉਨ੍ਹਾਂ ਕੋਲ ਵਸਤੂਆਂ ਹੁੰਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੰਡ ਕੇ ਵੰਡ ਦਿੰਦੇ ਨੇ ਵੰਡਦੇ ਨੇ ਜਿੰਨੀ ਉਨ੍ਹਾਂ ਨੂੰ ਲੋੜ ਹੁੰਦੀ ਹੈ ਉਨੀ ਰੱਖ ਦਿੰਦੇ ਉਨ੍ਹਾਂ ਨੂੰ ਉਹਦੇ ਵਿਚ ਹੀ ਸੰਤੋਖ ਹੈ ਵਾਧੂ ਜਿਹੜੀ ਉਹ ਵੰਡ ਦਿੰਦੇ ਨੇ ਦੇ ਮੰਗੇ ਸਹਿਸਾ ਦੂਣਾ ਸੋਭ ਕਰੇ ਸੰਸਾਰ ਉਹ ਚੀਜ਼ਾਂ ਉਹ ਦੇ ਦਿੰਦੇ ਨੇ ਪਰ ਨਾਲ ਦੀ ਨਾਲ ਮਨ ਦੇ ਵਿਚ ਹੋਰ ਵੀ ਮੰਗਦੇ ਨੇ ਹਜ਼ਾਰਾਂ ਗੁਣਾ ਮੰਗਦੇ ਨੇ ਕਿ ਸਾਨੂੰ ਹੋਰ ਦੇ ਤਾਂ ਕਿ ਅਸੀਂ ਹੋਰ ਦੇ ਸਕੀਏ ਜਿਹੜੀ ਕਿ ਇਕ ਚੰਗੀ ਗੱਲ ਵੀ ਆ ਕਿ ਇਕ ਬੰਦਾ ਮੰਗ ਰਿਹਾ ਆ ਉਹ ਭੰਡਾਰ ਭਰਨ ਦੇ ਲਈ ਆਪਣੇ ਖਜ਼ਾਨੇ ਭਰਨ ਦੇ ਲਈ ਕਿਸੇ ਨਾਲ ਹੁਣ ਵੰਡਣੀ ਨੀ ਦੁੱਖ ਸੁੱਖ ਦੇ ਵੇਲੇ ਚੀਜ਼ ਨੀ ਦੇਣੀ ਕਿਸੇ ਨੂੰ ਇਕ ਬੰਦੇ ਉਹਦੇ ਨਾਲ ਤਾਂ ਚੰਗੇ ਹੀ ਆ ਨਾ ਜਿਹੜੇ ਚੀਜ਼ ਹਜ਼ਾਰ ਗੁਣਾ ਮੰਗ ਰਹੇ ਨੇ ਇਸ ਗੱਲ ਨੂੰ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਸੋ ਸਤੀ ਜਿਹੜੇ ਨੇ ਉਸ ਵੇਲੇ ਦੇ ਉਹਨਾਂ ਦੇ ਮਨ ਦੇ ਵਿਚ ਜਿਹੜੇ ਅਸਲੀ ਸਤੀ ਆ ਉਹ ਸੰਤੋਖ ਉਪਜਦਾ ਆ ਤੇ ਉਹ ਇਸ ਤਰ੍ਹਾਂ ਕਰਦੇ ਨੇ ਉਹ ਇਸ ਤਰ੍ਹਾਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਨੇ ਹੁਣ ਉਹ ਤੋਂ ਬਾਅਦ ਗੱਲ ਆ ਜਾਂਦੀ ਹੈ ਚੋਰਾਂ ਯਾਰਾਂ ਤੈ ਕੁੜਿਆਰਾਂ ਖਾਰਾ ਬਾਵੈ ਹਨਾ ਹੁਣ ਮਤਲਬ ਦੁਨੀਆਂ ਦੇ ਉੱਤੇ ਚੋਰ ਵੀ ਬੇਅੰਤ ਨੇ ਯਾਰ ਵੀ ਬੇਅੰਤ ਨੇ ਜਿਹੜੇ ਕਿ ਮਤਲਬ ਮਾੜੇ ਕੰਮ ਕਰਦੇ ਨੇ ਜਿਹਨੂੰ ਜਿੰਨੀਆਂ ਬਿਰਤੀਆਂ ਨੇ ਉਹ ਵੀ ਹਨਾ ਕੁੜਿਆਰਾਂ ਜਿਹੜੇ ਕੂੜ ਮਤਲਬ ਝੂਠ ਤੂਫਾਨ ਬੋਲੀ ਜਾਂਦੇ ਨੇ ਕਲੇਸ਼ ਪਾਈ ਜਾਂਦੇ ਨੇ ਸਮਾਜ ਦੇ ਵਿਚ ਖਰਾਬਾ ਬੇਕਾਰ ਜਿਹੜੇ ਖਰਾਬ ਕਰੀ ਜਾਂਦੇ ਨੇ ਸਾਰੇ ਬੇਕਾਰ ਨੇ ਜਿੰਨੇ ਬੰਦੇ ਉਹ ਵੀ ਇਸ ਧਰਤੀ ਦੇ ਉੱਤੇ ਰਹਿ ਰਹੇ ਨੇ ਇਨ੍ਹਾਂ ਧਰਮੀਆਂ ਦੇ ਨਾਲ ਪੈਰਲਲ ਹਨਾ ਕਿੰਨੀ ਬਣ ਗਈ ਆ ਹੁਣ ਕਹਿੰਦੇ ਚੋਰਾਂ ਯਾਰਾਂ ਤੈ ਕੁੜਿਆਰਾਂ ਖਰਾਬਾ ਬੇਕਾਰ ਇਕ ਹੁੰਦਾ ਖਾਏ ਚੱਲੇ ਅਥਾਉ ਤਿਨਾ ਵੀ ਕਾਹਿਕਾਰ ਇਕ ਕਹਿੰਦੇ ਮਤਲਬ ਉਪਰ ਸੰਤੋਖੀਆ ਜਿਹੜਾ ਆ ਉਹ ਤਾਂ ਮਤਲਬ ਦੇਣੇ ਕੇ ਵਿਚਾਰ ਕਰ ਰਿਹਾ ਇਕ ਬੰਦੇ ਏਦਾਂ ਦੇ ਵੀ ਆ ਜਿਹੜੇ ਜਿੰਨਾ ਕੁ ਉਹਨਾਂ ਨੂੰ ਮਿਲਦਾ ਉਹ ਖਾਈ ਜਾਂਦੇ ਬਸ ਉਹਨੂੰ ਛਕੀ ਜਾਂਦੇ ਆ ਭੰਡਾਰ ਆਪਣੇ ਭਰੀ ਜਾਂਦੇ
ਇਹੋ ਹੀ ਹੋ ਸਕਦਾ ਜੀ ਇਸ ਜਗਤ ਵਿਚੋਂ
ਕਿਉਂ ਮੰਦੀ ਦੇਖੋ ਇਹਦੀ ਜਿਹੜੀ ਜੇ ਆਪਾਂ ਬੋਲੀ ਦੇਖੀਏ ਜੇ ਆਪਾਂ ਜੇ ਅਸੀਂ ਇਹਨਾਂ ਨੂੰ ਇਸ ਖਾਸ ਕਰਕੇ ਪੰਕਤੀ ਦੀ ਬੋਲੀ ਦੇਖੀਏ ਇਹ ਬੜੀ ਨੋਟ ਕਰਨ ਵਾਲੀ ਆ ਇਹ ਬਿਲਕੁਲ ਪੇਂਡੂ ਬੋਲੀ ਆ ਬਿਲਕੁਲ ਜਿੱਦਾਂ ਅਸੀਂ ਆਪਸ ਬੋਲਦੇ ਆ ਇਹਦੇ ਵਿਚ ਕੋਈ ਗਰਾਮਰ ਨੀ ਲੱਗ ਸਕਦੀ ਇਹਦੇ ਵਿਚ ਕੋਈ ਕਹਿ ਲੋ ਕਿ ਇੱਦਾਂ ਨੀ ਕਹਿ ਸਕਦੇ ਵੀ ਇਹਨੂੰ ਬੜੇ ਸੋਚ ਸਮਝ ਕੇ ਲਿਖਿਆ ਗਿਆ ਜੀ ਲਾਗਾਂ ਮਾਤਰਾਵਾਂ ਇਹਦੀਆਂ ਪੂਰੀਆਂ ਕੀਤੀਆਂ ਗਈਆਂ ਗਰਾਮਰ ਪੂਰੀ ਦੇਖੀ ਗਈ ਆ ਇਹ ਜਿੱਦਾਂ ਲੋਕ ਬੋਲਦੇ ਨੇ ਮੌਖਿਕ ਰੂਪ ਦੇ ਵਿਚ ਇਹ ਉਦਾਂ ਹੀ ਬੋਲੀ ਗਈ ਆ ਹੁਣ ਅਸੀਂ ਕਹਿੰਦੇ ਕਿੱਥੇ ਨੂੰ ਚੱਲਿਆ ਇੱਥੇ ਨੂੰ ਚੱਲਿਆ ਮੈਂ ਹੁਣ ਇਹ ਬੋਲਣ ਦੇ ਵਿਚ ਇੱਦਾਂ ਆਉਂਦੀ ਹੈ ਜਦ ਅਸੀਂ ਲਿਖਣਾ ਅਸੀਂ ਇਸ ਥਾਂ ਤੇ ਇਹਨੂੰ ਚੱਲੇ ਆ ਪਰ ਉਹਨੂੰ ਜਦ ਬੋਲਦੇ ਆ ਅਸੀਂ ਇੱਦਾਂ ਕਹਿੰਦੇ ਅਸੀਂ ਇੱਥੇ ਨੂੰ ਚੱਲੇ ਆ ਸੋ ਜਿਹੜੀ ਬਾਣੀ ਆ ਨਾ ਬਾਣੀ ਇੱਕ ਗੱਲ ਸਪਸ਼ਟ ਇਹ ਸਾਰਿਆਂ ਨੂੰ ਆਪਣੇ ਮਨ ਦੇ ਵਿਚ ਬਿਠਾ ਲੈਣੀ ਚਾਹੀਦੀ ਹੈ ਕਿ ਬਾਣੀ ਕੋਈ ਗਰਾਮਰ ਨੂੰ ਸਹੀ ਕਰਨ ਦੇ ਲਈ ਜਾਂ ਸਰਕਾਰੀ ਅਫੀਸ਼ੀਅਲ ਭਾਸ਼ਾ ਚ ਨਹੀਂ ਲਿਖੀ ਗਈ ਉਹ ਜਿੱਦਾਂ ਗੁਰੂ ਸਾਹਿਬਾਂ ਨੇ ਬੋਲੀ ਆ ਜਿੱਦਾਂ ਲੋਕ ਬੋਲਦੇ ਨੇ ਇਹ ਨੋਟਸ ਨੇ ਇਹ ਲੋਕ ਬੋਲੀ ਆ ਜਿੱਦਾਂ ਬੋਲੀ ਜਾਂਦੀ ਆ ਅਸਲ ਦੇ ਵਿਚ ਇਹ ਉਸ ਤਰ੍ਹਾਂ ਆ ਹੁਣ ਇੱਕ ਹੁੰਦਾ ਖਾਏ ਚੱਲੇ ਇੱਥਾ ਜਦੋਂ ਇਹ ਜੇ ਗਾਣ ਦੇ ਵਿਚ ਜਦੋਂ ਆਊਗਾ ਤਾਂ ਇੱਦਾਂ ਹੀ ਆਊਗਾ ਠੀਕ ਹੈ ਇੱਕ ਹੁੰਦਾ ਖਾਏ ਚੱਲੇ ਇੱਥਾ ਤਿੰਨਾਂ ਵੀ ਕਾਈ ਕਰ ਉਹ ਇੱਥੋਂ ਜਿੰਨਾ ਵੀ ਇੱਥੋਂ ਚਲੇ ਜਾਂਦੇ ਨੇ ਖਾ ਪੀ ਕੇ ਸਾਰਾ ਕੁਛ ਉਨ੍ਹਾਂ ਦੀ ਵੀ ਤਾਂ ਪਰਮਾਤਮਾ ਜਿਹੜਾ ਦੇਖਭਾਲ ਕਰਦਾ ਹੀ ਆ ਠੀਕ ਹੈ ਹੁਣ ਜਲਥਲ ਜੀਆਂ ਪੁਰੀਆਂ ਲੋਹਾਂ ਆਕਾਰਾ ਆਕਾਰ ਕੋਏ ਜੇ ਆਖੇ ਸੋ ਤੂੰ ਜਾਣੇ ਤਿੰਨਾਂ ਵੀ ਤੇਰੀ ਸਾਰ ਹੁਣ ਇੱਕ ਤਾਂ ਬੰਦੇ ਜਿਹੜੇ ਆਪਣਾ ਧਰਮ ਫਾਲੋ ਕਰਦੇ ਨੇ ਚੋਰ ਵੀ ਨੇ ਮਜ਼ਾਰ ਵੀ ਨੇ ਮਤਲਬ ਉਹ ਜਿਹੜੇ ਖਾ ਰਹੇ ਨੇ ਇਹ ਤਾਂ ਲੋਕ ਕਰ ਰਹੇ ਨੇ ਠੀਕ ਹੈ ਨਾ ਹੁਣ ਕਹਿੰਦੇ ਨੇ ਕਿ ਜਿੰਨੇ ਜਲ ਸਮੁੰਦਰ ਥਲ ਧਰਤੀਆਂ ਜਿੰਨੇ ਜੀ ਆ ਪੁਰੀਆਂ ਆ ਲੋਕ ਆ ਜਿੰਨਾ ਵੀ ਆਕਾਰ ਹੈ ਉਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਜੇ ਆਖੇ ਸੋ ਤੂੰ ਜਾਣੇ ਜੋ ਵੀ ਉੱਥੇ ਬੰਦਾ ਉਸ ਧਰਤੀ ਦੇ ਉੱਤੇ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਬੰਦਾ ਕੁਛ ਵੀ ਬੋਲਦਾ ਹੈ ਨਾ, ਕੁਛ ਵੀ ਕਹਿੰਦਾ ਆ, ਚਾਹੇ ਉਹ ਅੱਲਾ ਦਾ ਨਾਮ ਕਹਿੰਦਾ ਆ, ਚਾਹੇ ਉਹ ਬ੍ਰਹਮਾ ਦਾ ਨਾਮ ਕਹਿੰਦਾ ਆ, ਸ਼ਿਵ ਜੀ ਦਾ ਨਾਮ ਕਹਿੰਦਾ, ਚਾਹੇ ਜੋਗੀ ਸੁਨ ਤੇ ਆ ਰਹੇ ਨੇ, ਚਾਹੇ ਸਤੀਆ ਦੇ ਮਨ ਸੰਤੋਖ ਉਪਜੇ ਰਿਹਾ ਉਹ ਵਿੱਚ ਮੰਗ ਰਿਹਾ ਉਹ ਤੋਂ, ਚਾਹੇ ਚੋਰ ਹੈ ਚਾਹੇ ਕੁੜਿਆਰ ਹੈ, ਜੋ ਕੁਛ ਵੀ ਉਹਦੇ ਮਨ ਦੇ ਵਿੱਚ ਹੈ, ਜੋ ਕੁਛ ਵੀ ਕੋਈ ਬੋਲ ਰਿਹਾ, ਸੋ ਤੂੰ ਹੈ ਜਾਣੇ, ਉਹ ਤੂੰ ਸਭ ਜਾਣਦਾ ਤੂੰ ਇਸ ਸ੍ਰਿਸ਼ਟੀ ਦੇ ਵਿੱਚ, ਤਿੰਨਾ ਵੀ ਤੇਰੀ ਸਾਰ
ਅੰਤਲੀਆਂ ਪੰਕਤੀਆਂ ਵੀ ਗੁਰੂ ਸਾਹਿਬ ਨੇ ਵੇਖੋ ਪੂਰੀ ਗੱਲ ਨੂੰ ਕਹਿ ਕੇ ਤੇ ਫਿਰ ਕਹਿ ਦਿੱਤਾ ਨਾਨਕ ਭਗਤਾਂ ਭੁੱਖ ਸਲਾਹਨ ਨਾਮ ਆਧਾਰ।
ਹਾਂਜੀ, ਹੁਣ ਦੇਖੋ ਪਹਿਲਾਂ ਇਹਦੀ ਬਿਊਟੀ ਦੇਖੋ, ਇੱਕ ਤਾਂ ਲੋਕ ਕਹਿ ਰਹੇ ਨੇ, ਲੋਕ ਸਿਫਤ ਕਰ ਰਹੇ ਨੇ, ਹੁਣ ਉਹ ਕਹਿੰਦੇ ਨੇ ਕਿ ਲੋਕੀ ਤਾਂ ਸਿਫਤ ਕਰੀ ਜਾਣ ਜਿੱਦਾਂ ਮਰਜ਼ੀ ਕਰੀ ਜਾਣ, ਚਾਹੇ ਕੋਈ ਗਾਲਾਂ ਵੀ ਕੱਢੀ ਜਾਵੇ, ਉਹ ਕਹਿੰਦੇ ਓਏ ਜੇ ਆਖੇ ਜਿਹੜਾ ਵੀ ਇਸ ਸ੍ਰਿਸ਼ਟੀ ਦੇ ਵਿੱਚ ਕੁਛ ਵੀ ਆਖਦਾ ਆ ਉਹ ਤੂੰ ਜਾਣਦਾ ਆ, ਤਿੰਨਾ ਵੀ ਤੇਰੀ ਸਾਰ, ਸਾਰਿਆਂ ਦੀ ਸਾਰ ਜਿਹੜੀ ਆ ਤੂੰ ਕਰਦਾ ਆ, ਤੂੰ ਕਿਸੇ ਦੇ ਕੋਈ ਤੇਤੋਂ ਲੁਕਿਆ ਨਹੀਂ ਹੈਗਾ। ਹੁਣ ਆਖਰੀ ਪੰਕਤੀਆਂ ਜਿਹੜੀਆਂ ਨੇ ਇਹ ਵੀ ਮਤਲਬ ਬਹੁਤ ਵਡਮੁੱਲੀਆਂ ਨੇ, ਵੈਸੇ ਸਾਰੀ ਬਾਣੀ ਵਡਮੁੱਲੀ ਆ, ਕਹਿੰਦੇ ਨਾਨਕ ਭਗਤਾਂ ਭੁੱਖ, ਹੁਣ ਭਗਤਾਂ ਦੀ ਗੱਲ ਆਈ ਆ ਅਸਲ ਦੇ ਵਿੱਚ, ਕਿ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਜਿਹੜੇ ਭਗਤ ਨੇ ਨਾ ਉਹਨਾਂ ਨੂੰ ਭੁੱਖ ਇੱਕੋ ਚੀਜ਼ ਦੀ ਲੱਗਦੀ ਆ, ਉਹ ਹੈਗੀ ਆ ਉਹਦੀ ਸਿਫਤ ਦੀ, ਤੇ ਸਿਫਤ ਕਿੱਦਾਂ ਉਹਦੇ ਸੱਚ ਨਾਮ ਆਧਾਰ ਹੈ, ਉਹਨਾਂ ਦਾ ਨਾਮ ਦਾ ਆਧਾਰ ਹੈ ਉਹਨਾਂ ਦੇ ਅੰਦਰ, ਜਿਹੜਾ ਵੀ ਧਰਮ ਨਾਮ ਤੋਂ ਬਾਹਰ ਹੈ ਉਹ ਸਭ ਬੇਕਾਰ ਹੈ। ਜਿਹੜੇ ਬੰਦੇ ਦੇ ਅੰਦਰ, ਜਿਹੜੇ ਭਗਤ ਦੇ ਅੰਦਰ ਨਾਮ ਹੈ, ਸਿਰਫ ਉਹੀ ਸੱਚਾ ਭਗਤ ਹੈ। ਇਸ ਪੰਕਤੀ ਦਾ ਸਿੱਧਾ ਸਿੱਧਾ ਅਰਥ ਇਹੀ ਹੈ, ਸੱਚ ਨਾਮ ਆਧਾਰ, ਫਿਰ
ਆਨੰਦਤ ਵੀ ਉਹੀ ਰਹਿ ਸਕਦਾ ਜਿਹਦੇ ਨਾਲ ਦੀ ਪੰਕਤੀ ਨੂੰ ਵਿਚਾਰਦੇ ਆ।
ਹੁਣ ਅਗਲੀ ਪੰਕਤੀ ਵਾ, ਉਹਨਾਂ ਨੂੰ ਕੀ ਮਿਲਦਾ ਫਿਰ, ਜਿਹੜੇ ਜਿਨ੍ਹਾਂ ਦਾ ਸੱਚ ਨਾਮ ਆਧਾਰ ਹੁੰਦਾ ਆ, ਔਰ ਉਹਨਾਂ ਨੂੰ ਭੁੱਖ ਹਮੇਸ਼ਾ ਹੀ ਉਸ ਨਾਮ ਦੀ ਸਿਫਤ ਦੀ ਲੱਗਦੀ ਆ, ਜਪਣ ਦੀ ਧਿਆਨ ਦੀ ਲੱਗਦੀ ਆ, ਉਹਨਾਂ ਦੇ ਇਫੈਕਟ ਕੀ ਹੁੰਦਾ, ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤੀ, ਉਹ ਦਿਨ ਰਾਤ ਆਨੰਦ ਦੇ ਵਿੱਚ ਰਹਿੰਦੇ ਨੇ, ਗੁਣਵੰਤਿਆਂ ਪਾਚਾਰ। ਹੁਣ ਮੇਰੀ ਸਮਝ ਦੇ ਮੁਤਾਬਕ ਮੈਂ ਇਹਦੀ ਵਿਆਖਿਆ ਕਰਨ ਲੱਗਾ, ਵੈਸੇ ਕਈ ਜਿਹੜੇ ਗਿਆਨੀ ਪੁਰਖ ਨੇ, ਕਈਆਂ ਨੇ ਹੋਰ ਵੀ ਵਿਆਖਿਆਵਾਂ ਕੀਤੀਆਂ, ਉਹ ਇਸ ਨੂੰ ਹੋਰ ਤਰ੍ਹਾਂ ਕਰਦੇ ਨੇ, ਪਰ ਜਿੱਦਾਂ ਮੈਨੂੰ ਸਮਝ ਆਉਂਦੀ ਹੈ ਮੈਂ ਉਸ ਤਰ੍ਹਾਂ ਕਰਨ ਲੱਗਾ, ਵੀ ਉਹਨਾਂ ਨੂੰ ਹਮੇਸ਼ਾ ਦਿਨ ਰਾਤ ਆਨੰਦ ਰਹਿੰਦਾ ਆ, ਔਰ ਉਹਨਾਂ ਗੁਣਵੰਤਿਆਂ ਦੇ ਉੱਤੇ ਜਿਹੜਾ ਅਕਾਲ ਪੁਰਖ ਹੈ ਉਹ ਆਨੰਦ ਦੇ ਸ਼ਰਾਟੇ ਸੁੱਟਦਾ ਰਹਿੰਦਾ ਆ, ਸ਼ਰਾਟੇ ਭਰ ਭਰ ਕੇ ਸੁੱਟਦਾ।
ਇੱਦਾਂ ਵੀ ਹੋ ਸਕਦਾ ਕਿਉਂਕਿ ਜਦੋਂ ਨਿਮਾਣੇ ਹੋ ਕੇ ਰਹਿੰਦੇ ਆ, ਸੇਵਕ ਬਣ ਕੇ ਰਹਿੰਦੇ ਆ, ਤੇ ਸ਼ਰਾਟੇ ਉਹਨਾਂ ਤੇ ਹੀ ਪੈ ਰਹੀਆਂ।
ਹਾਂਜੀ, ਉਹ ਕਿਉਂਕਿ ਗੱਲ ਪਹਿਲੇ ਸ਼ੁਰੂ ਆਨੰਦ ਦੀ ਹੋ ਰਹੀ ਆ, ਸਦਾ ਆਨੰਦ ਰਹੇ ਦਿਨ ਰਾਤੀ, ਉਹਨਾਂ ਨੂੰ ਮਿਲ ਕੇ ਰਿਹਾ ਆਨੰਦ, ਔਰ ਗੁਣਵੰਤਿਆਂ ਪਾਸ਼ਾਰ, ਕਿਉਂਕਿ ਉੱਪਰ ਗੱਲ ਪਰਮਾਤਮਾ ਦੀ ਹੋ ਰਹੀ ਆ, ਉਹ ਜੇ ਆਖੇ ਸੋ ਤੂੰ ਹੈ ਜਾਣੇ, ਸੋ ਉਹਨਾਂ ਨੂੰ ਕੀ ਦਿੰਦਾ ਆ ਰੱਬ, ਉਹਨਾਂ ਨੂੰ ਕੀ ਦਿੰਦਾ, ਉਹਨਾਂ ਨੂੰ ਸ਼ਰਾਟੇ ਭਰ ਭਰ ਕੇ ਉਹਨਾਂ ਦੇ ਉੱਤੇ, ਫਿਰ ਉਹਨਾਂ ਗੁਣਵੰਤਿਆਂ ਦੇ ਉੱਤੇ ਜਿਨ੍ਹਾਂ ਦਾ ਸੱਚ ਨਾਮ ਆਧਾਰ ਹੈ, ਉਹਨਾਂ ਦੇ ਆਨੰਦ ਦੇ ਦਿਨ ਰਾਤੀ ਉਹਨਾਂ ਦੇ ਆਨੰਦ ਆਉਂਦੇ। ਕਈ ਗਿਆਨੀਆਂ ਨੇ ਇਹਨਾਂ ਨੂੰ ਇੱਦਾਂ ਕੀਤਾ ਕਿ ਗੁਣਵੰਤਿਆਂ ਪਾਸ਼ਾਰ, ਕਿ ਮੈਂ ਉਹਨਾਂ ਗੁਣਵੰਤਿਆਂ ਦੇ ਪੈਰਾਂ ਦੇ ਵਿੱਚ ਡਿੱਗਦਾ ਜਾ ਕੇ। ਮੈਨੂੰ ਇਹ ਢੁਕਵਾਂ ਨਹੀਂ ਲੱਗਾ ਇਹਨਾਂ ਪੰਕਤੀਆਂ ਦੇ ਆਧਾਰ ਤੇ।
ਅਮਨਦੀਪ, ਢੁਕਵਾਂ ਹੀ ਆ, ਗੱਲ ਉੱਥੇ ਹੀ ਆਉਂਦੀ ਆ, ਘੁੰਮ ਕੇ ਜੇ ਤੁਸੀਂ ਲਓਗੇ ਨਾ, ਤੇ ਸੰਗਤ ਦੀ ਚਰਨ ਧੂੜ ਬਣਨਾ, ਪਰਮਾਤਮਾ ਦੇ ਗੁਣ ਗਾਇਨ ਕਰਨ ਵਾਲੇ ਉਹਨਾਂ ਦੀ।
ਮੈਂ ਤੁਹਾਡੀ ਸਾਰੀ ਸਮਝਦਾ, ਵਰਖਾ ਹੀ ਆ। ਜਿਹੜੀ ਛਾਰ ਦਾ ਮਤਲਬ ਦੋ ਤਰੀਕੇ ਨਾਲ ਲਿਆ ਜਾ ਸਕਦਾ, ਇੱਕ ਤਾਂ ਧੂੜ ਛਾਰ, ਜੇ ਤਾਂ ਧੂੜ ਲੈਣੀ ਆ ਫਿਰ ਤਾਂ ਇਹ ਆ ਵੀ ਉਹਨਾਂ ਦੇ ਮੈਂ ਪੈਰਾਂ ਦੀ ਧੂੜ ਬਣਦਾ ਆ, ਪਰ ਇੱਥੇ ਜਿਹੜਾ ਛਾਰ ਅੱਖਰ ਹੈ, ਇਹ ਛਾਰ ਅੱਖਰ ਬੁਸ਼ਾਰ ਤੋਂ ਲੈਣਾ ਚਾਹੀਦਾ, ਜਿੱਦਾਂ ਬੁਸ਼ਾਰ ਬਰਸਾਤ ਦੀ ਬੁਸ਼ਾਰ ਹੁੰਦੀ ਹੈ, ਇਹ ਉਹਦਾ ਸ਼ਾਰਟ ਫਾਰਮ ਹੈ, ਨਾਟ ਕੇ ਨਾ ਕੇ ਧੂੜ ਦਾ, ਕਿਉਂਕਿ ਉਹਨਾਂ ਗੁਣਵੰਤਿਆਂ ਦੇ ਉੱਤੇ ਬੁਸ਼ਾਰ ਹੋ ਰਹੀ ਆ ਆਨੰਦ ਦੀ ਦਿਨ ਰਾਤੀ। ਇਹ ਬਿਲਕੁਲ ਢੁਕਦਾ ਨਹੀਂ ਹੈਗਾ ਧੂੜ ਵਾਲਾ ਇਸ ਪੰਕਤੀਆਂ ਦੇ ਵਿੱਚ, ਇਸ ਕਰਕੇ ਮੇਰੀ ਸਮਝ ਮੁਤਾਬਕ ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਬੁਸ਼ਾਰ, ਉਹਨਾਂ ਦੀ ਦਿਨ ਰਾਤੀ ਜਿਹੜੀ ਬੁਸ਼ਾਰ ਹੋ ਰਹੀ ਆ ਆਨੰਦ ਦੀ ਮਹਾਰਾਜ ਵੱਲੋਂ, ਕਿਉਂਕਿ ਉਹਨਾਂ ਦਾ ਸੱਚ ਨਾਮ ਆਧਾਰ ਹੈ।
ਸਾਡੇ ਸਰੋਤੇ ਵੀ ਬੜੇ ਗਿਆਨਵਾਨ ਨੇ, ਉਹ ਵੀ ਜਰੂਰ ਇਸ ਗੱਲ ਬਾਰੇ ਆਪਣੀ ਵੀ ਰਾਏ ਜਰੂਰ ਭੇਜਣਗੇ। ਤੇ ਅਮਨਦੀਪ, ਆਪਾਂ ਅਗਲੇ ਸਲੋਕ ਵੱਲ ਚੱਲਦੇ ਹਾਂ, ਉਹ ਵੀ ਪਾਤਸ਼ਾਹ ਦਾ ਉਚਾਰਨ ਕੀਤਾ, ਉਹਦੇ ਵਿੱਚ ਵੀ ਮੁਸਲਮਾਨਾਂ ਦਾ ਹੀ ਜ਼ਿਕਰ ਹੈ ਤੇ ਉਹਨਾਂ ਦੀ ਇੱਕ ਕਰਮ ਕਾਂਡ ਦਾ ਵੀ ਜ਼ਿਕਰ ਹੈ, ਜਿਹਦੀ ਆਪਾਂ ਸ਼ੁਰੂ ਚ ਵੀ ਗੱਲ ਕੀਤੀ ਹੈ।
ਹਾਂਜੀ,
ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁੰਮਿਆਰ, ਆਪਾਂ ਸਰੋਤਿਆਂ ਨੂੰ ਇੱਕ ਇੰਟਰਸਟਿੰਗ ਜੋ ਬੜੀ ਸਾਡੇ ਇਤਿਹਾਸ ਵਿੱਚ ਸਟੋਰੀ ਵੀ ਆਉਂਦੀ ਹੈ ਕਿ ਛੇਵੇਂ ਪਾਤਸ਼ਾਹ ਨੇ ਵਾਹਿਗੁਰੂ ਸੱਤਵੇਂ ਪਾਤਸ਼ਾਹ ਨੇ ਕਿਵੇਂ ਆਪਣੇ ਬੇਟੇ ਨੂੰ ਵੱਡੇ ਬੇਟੇ ਨੂੰ ਰਾਮ ਰਾਏ ਨੂੰ ਭੇਜਿਆ ਸੀ ਕਿ ਉਹ ਗੁਰਬਾਣੀ ਬਾਰੇ ਜਿਹੜਾ ਨਿਰਣਾ ਹੈ ਸਿੱਖਾਂ ਬਾਰੇ ਨਿਰਣਾ ਹੈ ਸਿੱਖੀ ਬਾਰੇ ਨਿਰਣਾ ਹੈ ਉਹ ਪਾਤਸ਼ਾਹ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖ ਕੇ ਆਵੇ ਤੇ ਜਦੋਂ ਇਸ ਗੱਲ ਤੇ ਆ ਕੇ ਗੱਲ ਅੜੀ ਸੀ ਤੇ ਉਹਨੇ ਜਦੋਂ ਪੰਕਤੀ ਕਹਿੰਦੇ ਬਦਲ ਦਿੱਤੀ ਸੀ ਮਿੱਟੀ ਮੁਸਲਮਾਨ ਕੀ ਥਾਂ ਮਿੱਟੀ ਬੇਈਮਾਨ ਕਹਿ ਦਿੱਤਾ ਸੀ ਗੁਰੂ ਸਾਹਿਬ ਨੇ ਉਸ ਨੂੰ ਇਹ ਕਹਿ ਲਓ ਕਿ ਸਿੱਖੀ ਵਿੱਚੋਂ ਹੀ ਖਾਰਜ ਕਰ ਦਿੱਤਾ ਸੀ ਕਿ ਜਿੱਥੇ ਵੀ ਹੈਗਾ ਉੱਥੇ ਹੀ ਰਹੇ ਤੇ ਗੁਰੂ ਘਰ ਵੱਲ ਨੂੰ ਮੂੰਹ ਨਾ ਕਰੇ ਚਲੋ ਇਹ ਤਾਂ ਅਲੱਗ ਗੱਲ ਤੇ ਵੈਸੇ ਵੀ ਗੁਰੂ ਸਾਹਿਬ ਉਹਨਾਂ ਜਿਹੜਾ ਇੱਕ ਹੈਗਾ ਸੀ ਅਮਨਦੀਪ ਜਿਹੜੀ ਇੱਕ ਉਹਨਾਂ ਦੀ ਕਿਰਤ ਵਾ ਉਹਨਾਂ ਦਾ ਕਹਿ ਦੋ ਸਮਾਜਿਕ ਤੌਰ ਤੇ ਜਿਵੇਂ ਉਹ ਚੱਲਦੇ ਆ ਮੇਰੇ ਖਿਆਲ ਵਿੱਚ ਮੁਸਲਮਾਨ ਜਿਹੜੇ ਸੀ ਇਹ ਫਿਰਕਾ ਆਮ ਕਰਕੇ ਉਹਨਾਂ ਦੇਸ਼ਾਂ ਵਿੱਚ ਅਰਬ ਕੰਟਰੀ ਜਿਹੜੇ ਨੇ ਉਹ ਮਾਰੂ ਥਲ ਚ ਵੱਸਦੇ ਨੇ ਇਹ ਉਹਨਾਂ ਵਿੱਚ ਮੁਸਲਮਾਨ ਨੂੰ ਦੱਬਿਆ ਜਾਂਦਾ ਸੀ ਇਸੇ ਕਰਕੇ ਹੀ ਸ਼ਾਇਦ ਕਿ ਉੱਥੇ ਅਗਨੀ ਜਾਂ ਹੋਰ ਪਾਣੀ ਦਾ ਇੰਤਜ਼ਾਮ ਨਹੀਂ ਸੀ
ਜੀ
ਸਾਡਾ ਕੀ ਖਿਆਲ ਆ
ਹਾਂਜੀ ਇਹਦੇ ਬਾਰੇ ਕਾਫੀ ਰਿਸਰਚ ਕਰਨੀ ਬਣਦੀ ਆ ਕਈ ਐਂਗਲ ਤੋਂ ਦੇਖਣਾ ਬਣਦਾ ਕਿ ਜਿਸ ਤਰ੍ਹਾਂ ਕਈ ਵਾਰੀ ਜਿਹੜੀਆਂ ਦੁਨਿਆਵੀ ਕਿਰਿਆਵਾਂ ਨੂੰ ਧਰਮ ਨਾਲ ਜੋੜ ਲਿਆ ਜਾਂਦਾ ਆ ਜਿਹੜੀਆਂ ਕਿ ਧਰਮਾਂ ਤੋਂ ਵੀ ਉਸ ਧਰਮ ਦੇ ਸ਼ੁਰੂ ਹੋਣ ਤੋਂ ਲੱਖਾਂ ਸਾਲ ਪਹਿਲਾਂ ਦੀ ਚੱਲੀ ਆਉਂਦੀ ਆ ਹੁਣ ਇਨ੍ਹਾਂ ਦੇ ਵਿੱਚੋਂ ਇੱਕ ਇਹੋ ਜਿਹੇ ਕਿਰਿਆ ਆ ਜਿਹੜੀ ਕਿ ਮ੍ਰਿਤਕ ਦੇਹ ਦਾ ਅੰਤਿਮ ਕਿਰਿਆ ਕੀ ਕਰਨੀ ਆ ਸੰਸਕਾਰ ਕਿੱਦਾਂ ਕਰਨਾ ਉਹਨੂੰ ਲਾਸ਼ ਨੂੰ ਜਿਹੜਾ ਆ ਡਿਸਪੋਜ਼ ਕਿੱਦਾਂ ਕਰਨਾ ਹੁਣ ਜੇ ਦੇਖਿਆ ਜਾਵੇ ਦੁਨੀਆਂ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਜਿਹੜੀ ਮ੍ਰਿਤਕ ਦੇਹ ਨੂੰ ਜਿਹੜੇ ਪਾਰਸੀ ਨੇ ਉਹ ਚਬੂਤਰੇ ਤੇ ਰੱਖ ਦਿੰਦੇ ਨੇ ਉੱਥੇ ਇੱਲਾਂ ਤੇ ਹੋਰ ਜਿਹੜੇ ਪੰਛੀ ਨੇ ਉਹ ਖਾ ਜਾਂਦੇ ਨੇ ਆਪਣਾ ਭੋਜਨ ਜਾਣ ਕੇ ਤੇ ਇਸ ਤਰ੍ਹਾਂ ਉਹ ਜਿਹੜੀ ਲਾਸ਼ ਆ ਖਤਮ ਹੋ ਜਾਂਦੀ ਆ ਹੁਣ ਕਈ ਜਿਹੜੇ ਦੁਨੀਆਂ ਦੇ ਲੋਕ ਨੇ ਚਾਹੇ ਉਹਨਾਂ ਦਾ ਧਰਮ ਹੈ ਜਾਂ ਨਹੀਂ ਹੈਗਾ ਭਾਰਤ ਦੇ ਵਿੱਚ ਵੀ ਕਈ ਇਹੋ ਜਿਹੇ ਨੇ ਜਿਹੜੇ ਵਗਦੇ ਜਲ ਦੇ ਵਿੱਚ ਨਹਿਰਾਂ ਦੇ ਵਿੱਚ ਸਮੁੰਦਰ ਦੇ ਵਿੱਚ ਲਾਸ਼ ਨੂੰ ਵਧਾ ਦਿੰਦੇ ਨੇ ਤਾਂ ਕਿ ਉਹ ਜਿਹੜੀ ਲਾਸ਼ ਹੈ ਮੱਛੀਆਂ ਖਾ ਲੈਣ ਤੇ ਉਹ ਜਿਹੜੀ ਲਾਸ਼ ਛੇਤੀ ਸੁਰਖਰੂ ਹੋ ਜਾਵੇ ਮਿੱਟੀ ਚ ਮਿੱਟੀ ਮਿਲ ਜਾਵੇ ਇਹ ਵੀ ਇੱਕ ਬਹੁਤ ਰਵਾਇਤ ਹੈ ਹੁਣ ਵੀ ਕਈ ਹਿੱਸਿਆਂ ਚ ਚੱਲਦੀ ਆ ਹੁਣ ਕਈ ਰੇਤਿਆਂ ਟਿੱਬਿਆਂ ਦੇ ਵਿੱਚ ਕਵਰ ਪੁੱਟ ਕੇ ਦੱਬ ਦਿੱਤਾ ਜਾਂਦਾ ਕਈਆਂ ਨੂੰ ਜਾਂ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਇਨਫੈਕਸ਼ੀਅਸ ਡਿਜ਼ੀਜ਼ ਹੈ ਛੂਤ ਦੀ ਬਿਮਾਰੀ ਹੋਈ ਹੈ ਤਾਂ ਉਹਨਾਂ ਨੂੰ ਹਦਾਇਤਾਂ ਨੇ ਕਿ ਮੌਤ ਉਪਰੰਤ ਜਿਹੜੀ ਲਾਸ਼ ਹੈ ਉਹ ਅਗਨੀ ਦੇ ਵਿੱਚ ਜਲਣਾ ਹੈ ਉਹਨੂੰ ਕਿਉਂਕਿ ਤਾਂ ਕਿ ਉਹ ਸਾਰੀ ਜਿਹੜੀ ਬਿਮਾਰੀ ਹੈ ਉਹ ਸਰੀਰ ਦੇ ਨਾਲ ਹੀ ਖਤਮ ਹੋ ਜਾਵੇ ਅਗਰ ਉਹ ਬਿਮਾਰੀ ਵਾਲੀ ਲਾਸ਼ ਦੱਬਦੇ ਨੇ ਤਾਂ ਉਹ ਮਿੱਟੀ ਦੇ ਵਿੱਚ ਰਲਦੀ ਹੈ ਤੇ ਉਹ ਜਿਹੜੀ ਇਨਫੈਕਸ਼ਨ ਹੈ ਗਾਂ ਚੂਹਿਆਂ ਦੇ ਰਾਹੀਂ ਡੁੱਡਾਂ ਪੱਟ ਕੇ ਉਹ ਪਲੇਗ ਵੀ ਬਣਦੀ ਹੈ ਸੋ ਬਹੁਤ ਇੱਦਾਂ ਹੁੰਦੀਆਂ ਹੋਈਆਂ ਬਿਮਾਰੀਆਂ ਫੈਲੀਆਂ ਨੇ ਇਸ ਕਰਕੇ ਉਸ ਤੋਂ ਬਾਅਦ ਇਹ ਪ੍ਰਥਾ ਜਾਰੀ ਹੋ ਗਈ ਜਦੋਂ ਬਹੁਤ ਸਾਰੀਆਂ ਪਲੇਗ ਫੈਲਣੀਆਂ ਸ਼ੁਰੂ ਹੋ ਗਈਆਂ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਲਾਸ਼ ਨੂੰ ਜਾਲਿਆ ਜਾਵੇ ਇੱਥੋਂ ਤੱਕ ਕਿ ਪਸ਼ੂ ਦੀਆਂ ਲਾਸ਼ਾਂ ਨੂੰ ਵੀ ਜਾਲਦੇ ਰਹੇ ਆ ਤਾਂ ਕਿ ਹੁਣ ਤੁਸੀਂ ਦੇਖਿਆ ਹੋਣਾ ਇੰਗਲੈਂਡ ਜਾਂ ਹੋਰ ਦੇਸ਼ਾਂ ਦੇ ਵਿੱਚ ਫੁੱਟ ਮਾਊਥ ਜਾਣੀ ਕਿ ਮੂੰਹ ਖੁਰ ਦੀ ਬਿਮਾਰੀ ਹੁੰਦੀ ਆ ਜਾਂ ਸਵਾਈਨ ਫਲੂ ਪੈਂਦਾ ਆ ਉਹ ਉਹਨਾਂ ਨੂੰ ਦੱਬਦੇ ਥੋੜੋ ਆ ਪਸ਼ੂਆਂ ਨੂੰ ਵੀ ਦੱਬਦੇ ਥੋੜੋ ਆ ਕਿਉਂਕਿ ਉਹ ਫਿਰ ਮਿੱਟੀ ਦੇ ਵਿੱਚੋਂ ਨਿਕਲ ਆਉਣੀ ਆ ਉਹਨਾਂ ਨੂੰ ਬਹੁਤ ਵੱਡੀ ਅੱਗ ਲਾ ਕੇ ਉਹਨਾਂ ਦੇ ਵਿੱਚ ਜਾਲਦੇ ਨੇ ਤਾਂ ਕਿ ਸੁੱਟ ਦਿੱਤਾ ਜਾਂਦਾ ਜਾਲਿਆ ਜਾਂਦਾ ਤਾਂ ਕਿ ਉਹਨਾਂ ਦੀ ਬਿਮਾਰੀ ਨਾਲ ਹੀ ਖਤਮ ਹੋ ਜਾਵੇ ਹੁਣ ਜਿਹੜੇ ਕਈ ਇਲਾਕੇ ਜੰਗਲ ਜੰਗਲਾਂ ਵਾਲੇ ਇਲਾਕੇ ਨੇ ਲੱਕੜ ਵਾਧੂ ਹੈ ਉੱਥੇ ਲਾਸ਼ ਨੂੰ ਅਗਨੀ ਭੇਂਟ ਕਰਨ ਦਾ ਵੀ ਆਮ ਰਿਵਾਜ ਹੈ ਸੋ ਇੱਕ ਕਿਰਿਆ ਆ
ਮੈਂ ਵੀ ਇਹੋ ਗੱਲ ਸ਼ੁਰੂਆਤ ਚ ਕਹਿਣੀ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੇ ਵੀ ਕਿਹਾ ਇੱਕ ਦੱਬੀਏ ਇੱਕ ਦੱਜੀਏ ਇੱਕਣਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਟੀਏ ਇਹ ਕਿਰਿਆਵਾਂ ਮਤਲਬ ਬਹੁਤ ਪੁਰਾਤਨ ਸਮੇਂ ਤੋਂ ਹੈ ਕੋਈ ਕਿਸੇ ਧਰਮ ਨਾਲ ਨਹੀਂ ਜੁੜਦੀਆਂ ਇਹ ਤਾਂ ਸਮੇਂ ਦੇ ਅਨੁਸਾਰ ਜਾਂ ਮੌਕੇ ਦੇ ਅਨੁਸਾਰ ਸਰੀਰ ਨੂੰ ਜਿਹੜਾ ਸੀ ਉਹ ਆਖਰੀ ਜਿਹੜਾ ਕਹਿ ਲਓ ਵੀ ਉਹਨੂੰ ਖਤਮ ਕਰਨ ਲਈ ਇਹਦੇ ਵਿੱਚ ਕੋਈ ਰੋਗਾਣੂ ਨਾ ਰਹਿ ਜਾਵੇ ਕੋਈ ਗੱਲ ਨਾ ਰਹਿ ਜਾਵੇ ਉਹਦਾ ਸੰਸਕਾਰ ਕੀਤਾ ਜਾਂਦਾ ਸੀ
ਇਹੀ ਭਾਵਨਾ ਨੂੰ ਇਸ ਸਲੋਕ ਦੇ ਅਖੀਰ ਦੇ ਵਿਚ ਦੱਸਦੇ ਨੇ ਪਰਮਾਤਮਾ ਕਿ ਇਹ ਮਹਾਰਾਜ ਕਿ ਇਹ ਜਿਹੜੀ ਕਿਰਿਆਵਾਂ ਨੇ ਇਹ ਇਹਦੇ ਵਿਚ ਇਕ ਹੋਰ ਫਲੋ ਇਹ ਆ ਗਿਆ ਜਿਸ ਤਰ੍ਹਾਂ ਆਪਾਂ ਦੱਸਦੇ ਮਤਲਬ ਹੁਣ ਆਪਾਂ ਗੱਲ ਕਰਾਂਗੇ ਕਿ ਇਨ੍ਹਾਂ ਨੂੰ ਨਾ ਮਤਲਬ ਕਿਉਂਕਿ ਇਸਲਾਮ ਧਰਮ ਜਿਹੜਾ ਖਾੜੀ ਜਾਂ ਅਰਬ ਕੰਟਰੀਆਂ ਦੇ ਵਿਚੋਂ ਸ਼ੁਰੂ ਹੋਇਆ ਤੇ ਉਥੇ ਬਾਲਣ ਦੀ ਘਾਟ ਹੋਣ ਕਰਕੇ ਹਜ਼ਾਰਾਂ ਸਾਲਾਂ ਤੋਂ ਲਾਸ਼ ਨੂੰ ਦਫਨਾਇਆ ਜਾਂਦਾ ਸੀ ਜਿਹੜਾ ਇਕ ਬਹੁਤ ਸਿੱਧਾ ਸਿੱਧਾ ਕੰਮ ਤੇ ਬੜਾ ਹੀ ਕੋਈ ਮਟੀਰੀਅਲ ਨਹੀਂ ਲੱਗਦਾ ਉਹਦੇ ਵਿਚ ਤੇ ਹੁਣ ਇਹ ਸੁੱਕੇ ਇਲਾਕਿਆਂ ਦੇ ਵਿਚ ਚੱਲਿਆ ਇਹ ਪ੍ਰਥਾ ਚੱਲੀ ਹੈ ਤੇ ਜਦੋਂ ਇਸਲਾਮ ਮਤਲਬ ਹਿੰਦੁਸਤਾਨ ਵੱਲੋਂ ਆਇਆ ਤੇ ਉਧਰ ਇਹਨੂੰ ਧਰਮ ਬਣਾ ਲਿਆ ਗਿਆ ਹੌਲੀ ਹੌਲੀ ਨਾ। ਤੇ ਜਦੋਂ ਇਸਲਾਮ ਹਿੰਦੁਸਤਾਨ ਵੱਲ ਨੂੰ ਆਇਆ ਤਾਂ ਅਰਬ ਦੀਆਂ ਰਵਾਇਤਾਂ ਜਿਹੜੀਆਂ ਹੁਣ ਧਰਮ ਦਾ ਹਿੱਸਾ ਸਮਝੀਆਂ ਜਾਂਦੀਆਂ ਸੀ ਉਹ ਵੀ ਨਾਲ ਹੀ ਆ ਗਈਆਂ। ਉਹਨਾਂ ਦੇ ਵਿੱਚੋਂ ਹਲਾਲ ਵੀ ਇੱਕ ਫਿਰ ਕਿਤੇ ਗੱਲ ਕਰਾਂਗੇ, ਪਰ ਇਹ ਰਵਾਇਤਾਂ ਨਾਲ ਆ ਗਈਆਂ ਤੇ ਉਹ ਵੀ ਨਾਲੇ ਆਈਆਂ। ਤੇ ਇਹਨਾਂ ਕਿਰਿਆਵਾਂ ਨੂੰ ਵੀ ਹਿੰਦੁਸਤਾਨ ਦੇ ਮਾਹੌਲ ਦੇ ਮੁਤਾਬਕ ਤਾਂ ਪਹਿਲਾਂ ਹੀ ਨਜਿੱਠਿਆ ਜਾਂਦਾ ਸੀ ਹਨਾ, ਸੋ ਉਹ ਆਪਣੇ ਹਿਸਾਬ ਨਾਲ ਉਸ ਨੂੰ ਦਫਨਾਉਣ ਲੱਗ ਗਏ। ਤੇ ਹੁਣ ਹਿੰਦੁਸਤਾਨ ਦੇ ਵਿੱਚ ਇਹ ਧਰਮ ਆਲਮੋਸਟ ਇਹ ਵੀ ਧਰਮ ਦੇ ਨਾਲ ਜੁੜ ਚੁੱਕਾ ਸੀ ਲਾਸ਼ ਨੂੰ ਜਲਾਉਣਾ ਆ, ਠੀਕ ਹੈ। ਹੁਣ ਇਹ ਜਿਹੜੀਆਂ ਇਹ ਦੋਨੋਂ ਕਿਰਿਆਵਾਂ ਨੇ, ਚਾਹੇ ਉਹਨੂੰ ਦਫਨਾ ਦਿਓ, ਚਾਹੇ ਉਹਨੂੰ ਜਲਾ ਦਿਓ, ਚਾਹੇ ਉਹਨੂੰ ਹਟਾ ਦਿਓ, ਇਹਨਾਂ ਦਾ ਮਕਸਦ ਮਿੱਟੀ ਨੂੰ ਮਿੱਟੀ ਵਿੱਚ ਹੀ ਮਿਲਾਉਣਾ ਆ, ਹੋਰ ਕੁਛ ਨਹੀਂ ਹੈਗਾ,
ਬਿਲਕੁਲ
ਠੀਕ ਹੈ। ਤੇ ਇਹਦਾ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਸ ਕਿਰਿਆ ਦਾ। ਪਰ ਫਿਰ ਵੀ ਲਾਸ਼ ਦਾ ਕੀ ਕਰਨਾ ਆ, ਕਿਵੇਂ ਕਰਨਾ ਆ, ਇਹ ਜਿਹੜੇ ਮੋਹਰੇ ਧਰਮੀ ਸੀਗੇ ਉਹਨਾਂ ਨੇ ਇੱਕ ਵਖਰੇਵੇਂ ਪੈਦਾ ਕਰ ਲਏ ਤੇ ਇਹ ਇੱਕ ਅਸਹਿਮਤੀ ਦਾ ਕੇਂਦਰ ਬਣ ਗਿਆ ਇਹ ਨੁਕਤਾ। ਹੁਣ ਇਸ ਫਲਸਫੇ ਨੂੰ ਪਹਿਲੇ ਗੁਰੂ ਸਾਹਿਬ ਨੇ ਇਸ ਸਲੋਕ ਦੇ ਰਾਹੀਂ ਸਮਝਾਉਣਾ ਸ਼ੁਰੂ ਕੀਤਾ ਉਹ। ਪਰ ਮੁਸਲਮਾਨ ਇਹ ਵੀ ਸਮਝਦਾ, ਇੱਕ ਹੋਰ ਨੁਕਤਾ ਵੀ ਹੈ ਕਿ ਜੇ ਅੱਗ ਵਿੱਚ ਸਾੜਿਆ ਜਾਵੇ ਨਾ, ਬੰਦਾ ਸੜਦਾ ਆ ਤਾਂ ਉਸ ਨੂੰ ਦੋਜਕ ਮਿਲਦਾ ਆ, ਨਰਕ ਮਿਲਦਾ ਆ, ਇੱਕ ਡਰਾਵਾ ਬਣਾ ਲਿਆ ਕਿ ਜਿਹੜਾ ਵੀ ਸੜੂਗਾ ਸਾੜੂਗਾ ਉਸ ਨੂੰ ਨਰਕ ਮਿਲੂਗਾ। ਹੁਣ ਦੂਜੇ ਪਾਸੇ ਗੱਲ ਇਹ ਆ ਕਿ ਜਿਹੜਾ ਇੱਕ ਉਹਨਾਂ ਦੀ ਫਿਲੋਸਫੀ ਆ ਜਿਹੜੀ ਅਸਾਡੀ ਹੈਗੀ ਆ ਵੀ ਜਨਮ ਮਰਨ ਦੀ ਫਿਲੋਸਫੀ ਆ ਕਿ ਪਿਛਲੇ ਜਨਮ ਦਾ ਮੋਹਰਲੇ ਜਨਮ ਦਾ ਅਗਲੇ ਜਨਮ ਚ, ਉਹ ਕਹਿੰਦੇ ਨੇ ਕਿ ਨਹੀਂ ਤੁਸੀਂ ਚੰਗੇ ਕੰਮ ਕਰੋ ਮਾੜੇ ਕਰੋ ਤੁਹਾਡੇ ਉਦਾਂ ਲਿਖ ਹੋਣਗੇ, ਪਰ ਇਸ ਤੋਂ ਬਾਅਦ ਤੁਹਾਡਾ ਕੋਈ ਜਨਮ ਨਹੀਂ ਹੋਣਾ, ਹੋਰ ਇਸ ਤੋਂ ਬਾਅਦ ਜਨਮ ਨਹੀਂ ਹੋਣਾ, ਤੁਹਾਨੂੰ ਦਫਨਾ ਦੇਣਾ ਆ ਤੇ ਜਦੋਂ ਕਿਆਮਤ ਆਉਣੀ ਆ ਉਦੋਂ ਫਿਰ ਤੁਹਾਨੂੰ ਕਬਰਿਸਤਾਨ ਦੇ ਵਿੱਚੋਂ ਅੱਲਾ ਨੇ ਕੱਢਣਾ ਆ ਤੇ ਉਦੋਂ ਤੁਹਾਡੇ ਫਿਰ ਮਤਲਬ ਭਾਰ ਤਾਰੇ ਹੋਣੇ ਆ, ਜਿਸ ਤਰ੍ਹਾਂ ਵੀ ਉਹਨਾਂ ਨੇ ਫਿਲੋਸਫੀ ਲੇਖਾ ਕਿਆਮਤ ਵੇਲੇ ਲਿਬੜਨਾ ਆ, ਤੁਹਾਡਾ ਅਗਲੇ ਜਨਮ ਦਾ ਪਿਛਲੇ ਜਨਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਸੋ ਉਹਨਾਂ ਦੀ ਇੱਕ ਫਿਲੋਸਫੀ ਦੇ ਹਿਸਾਬ ਦੇ ਨਾਲ ਮਤਲਬ ਉਹਨਾਂ ਨੇ ਦਫਨਾਉਣ ਨੂੰ ਮਰਨ ਤੋਂ ਬਾਅਦ ਵੀ ਦਫਨਾਉਣ ਨੂੰ ਉਸ ਨੂੰ ਇੱਕ ਤਰ੍ਹਾਂ ਨਾਲ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਇੱਕ ਮਾੜਾ ਰੂਪ ਧਾਰਨ ਕਰ ਗਈ ਹੈ ਕਿ ਜਦੋਂ ਬੰਦੇ ਨੂੰ ਡਰ ਹੀ ਨਹੀਂ ਹੁੰਦਾ ਵੀ ਸਾਨੂੰ ਅਗਲੇ ਜਨਮ ਦੇ ਵਿੱਚ ਮਾੜਾ ਮਿਲੂਗਾ ਤੇ ਉਹ ਫਿਰ ਕੀ ਹੈ, ਉਹ ਰੱਬ ਦਾ ਡਰ ਮੁੱਕ ਜਾਂਦਾ, ਉਹ ਕਹਿੰਦਾ ਕਰ ਲਓ ਫਿਰ ਜੋ ਕਰਨਾ ਇਸ ਜ਼ਿੰਦਗੀ ਦੇ ਵਿੱਚ। ਕ੍ਰਿਸਚੀਅਨ ਧਰਮ ਦੇ ਵਿੱਚ ਵੀ ਇਹੀ ਚੀਜ਼ ਹੈ, ਕਰ ਲਓ ਜੋ ਕਰਨਾ, ਮਟੀਰੀਅਲ ਖਾ ਲਓ ਪੀ ਲਓ ਜੋ ਮਰਜ਼ੀ ਕਰ ਲਓ, ਕੋਈ ਕਰਮਾਂ ਦੀ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਕਿਉਂਕਿ ਕਿਆਮਤ ਵੇਲੇ ਹੀ ਸਾਰਾ ਕੁਝ ਹਿਸਾਬ ਕਿਤਾਬ ਹੋਣਾ ਹੈ। ਸੋ ਉਹ ਜਿਹੜੀਆਂ ਇਹ ਨੁਕਤੇ ਆ, ਇਹ ਨੁਕਤੇ ਥੋੜੇ ਜਿਹਾ ਅਲੱਗ ਹੈ ਭਾਰਤੀ ਨੁਕਤਿਆਂ ਨਾਲੋਂ, ਜਿਸ ਤਰ੍ਹਾਂ ਮਾਈਗ੍ਰੇਸ਼ਨ ਆਫ ਸੋਲ ਹੈ, ਆਤਮਾ ਦਾ ਜਿਹੜਾ ਸਫ਼ਰ ਹੈ ਉਹ ਇੱਕ ਤਰ੍ਹਾਂ ਨਾਲ ਖੜਾ ਕਰ ਦਿੰਦੇ ਨੇ ਮੌਤ ਤੋਂ ਬਾਅਦ ਅਖੀਰ ਤੱਕ। ਸੋ ਇਸ ਕਰਕੇ ਉਹ ਉਹਨੂੰ ਦੱਬਦੇ ਨੇ ਕਿ ਅਖੀਰ ਦੇ ਵਿੱਚ ਕਿਆਮਤ ਚ ਅੱਲਾ ਆਏਗਾ, ਸਾਨੂੰ ਉੱਥੇ ਹਿਸਾਬ ਕਿਤਾਬ ਹੋਏਗਾ। ਹੁਣ ਗੁਰੂ ਸਾਹਿਬ ਇਹਨੂੰ ਕਹਿੰਦੇ ਨੇ ਕਿ ਹੁਣ ਥੋੜੀ ਜਿਹੀ ਗੱਲ ਕਰਨੀ ਬਣਦੀ ਘੁਮਿਆਰ ਦੀ। ਇਹ ਇੱਕ ਤੱਤ ਹੈ, ਇੱਕ ਰਿਐਲਿਟੀ ਹੈ, ਸੱਚਾਈ ਹੈ ਕਿ ਜਿਹੜਾ ਜਦ ਘੁਮਿਆਰ ਭਾਂਡੇ ਬਣਾਉਣ ਦੇ ਲਈ ਮਿੱਟੀ ਲੱਭਦਾ ਨਾ, ਤਾਂ ਸਾਰਿਆਂ ਨੂੰ ਵਧੀਆ ਮਿੱਟੀ ਉਹਦੇ ਮੁਤਾਬਕ ਕਬਰਿਸਤਾਨ ਦੀ ਹੁੰਦੀ ਹੈ, ਕਿਉਂਕਿ ਉਹਦੇ ਕਾਰਨ ਕਈ ਨੇ। ਸਾਰਿਆਂ ਨੂੰ ਵੱਡਾ ਕਾਰਨ ਹੈ ਕਿ ਜਿਹੜੀ ਸਰੀਰ ਬਾਡੀ ਦੱਬੀ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਫਲੂਇਡ ਹੁੰਦੇ ਆ, ਖੂਨ ਹੁੰਦਾ, ਮਿੱਝ ਹੁੰਦੀ ਆ, ਫੈਟ ਹੁੰਦੀ ਆ, ਤੇ ਉਹ ਕੀ ਹੁੰਦੀ ਆ ਕਿ ਉਹ ਮਿੱਟੀ ਨਾਲ ਮਿੱਟੀ ਰਲ ਕੇ ਫਲੂਇਡ ਰਲ ਜਾਂਦਾ ਵਿੱਚ, ਉਹਦੇ ਜਿਹੜਾ ਫੈਟ ਹੈ ਉਹ ਵਾਲੇ
ਮਿੱਝ ਦੇ ਨਾਲ ਫੈਟ ਦੇ ਨਾਲ ਕਹਿ ਲਓ ਕਿ ਬੜੀ ਚੀਕਣੀ ਜੀ ਬਣ ਜਾਂਦੀ।
ਹਾਂਜੀ, ਉਹ ਬੜੀ ਚੀਕਣੀ ਬਣ ਜਾਂਦੀ ਆ, ਉਹਦੇ ਵਿੱਚ ਇੱਕ ਫੈਟ ਆਲੇ ਦੁਆਲੇ ਚੰਗਾ ਦੋ ਦੋ ਚਾਰ ਚਾਰ ਮੀਟਰ ਫੈਟ ਜਿਹੜਾ ਆ ਉਹ ਮਿੱਟੀ ਦੇ ਵਿੱਚ ਫੈਲ ਜਾਂਦਾ, ਤੇ ਜਦੋਂ ਉਹਨੂੰ ਪੱਟਦੇ ਆ ਤਾਂ ਉਹਦੇ ਇੱਦਾਂ ਰੱਖ ਲਓ ਜਿੱਦਾਂ ਘਿਓ ਪਾਇਆ ਹੁੰਦਾ ਦਾਲ ਦੇ ਵਿੱਚ ਜਾਂ ਸਬਜ਼ੀ ਦੇ। ਸੋ ਇਸ ਤਰ੍ਹਾਂ ਉਹ ਬਣ ਜਾਂਦੀ, ਤਾਂ ਉਹਦੇ ਭਾਂਡੇ ਬਹੁਤ ਸੋਹਣੇ ਬਣਦੇ ਆ, ਇਹ ਮਤਲਬ ਸੱਚਾਈ ਆ। ਤੇ ਅਕਸਰ ਜਿਹੜੇ ਘੁਮਿਆਰ ਨੇ ਉਹ ਕਬਰਿਸਤਾਨ ਦੇ ਵਿੱਚੋਂ ਮਿੱਟੀ, ਪੁਰਾਣੀਆਂ ਕਬਰਾਂ ਜਿਹਦਾ ਕੋਈ ਵਾਲੀ ਵਾਰਸ ਨਹੀਂ ਪਤਾ ਹੁੰਦਾ, ਉੱਥੋਂ ਕੱਢ ਕੇ ਲਿਆ ਕੇ ਬਣਾਉਂਦੇ ਸੀ। ਹੁਣ ਇਹ ਫਿਲੋਸਫੀ ਨੂੰ ਜਿਹੜਾ ਕਿ ਧਰਮ ਬਣਾ ਲਿਆ ਸੀ, ਜਿਹਦੇ ਪਿੱਛੇ ਲੜਦੇ ਸੀਗੇ ਲੋਕ ਆਪਸ ਦੇ ਵਿੱਚ, ਹੁਣ ਗੁਰੂ ਸਾਹਿਬ ਉਦਾਂ ਤੇ ਕਟਾਕਸ਼ ਕੱਸਦੇ ਨੇ, ਉਹਨਾਂ ਨੂੰ ਦੱਸਦੇ ਨੇ ਕਿ ਜਦੋਂ ਮਿੱਟੀ ਜਿਹੜੀ ਮੁਸਲਮਾਨ ਦੀ ਹੈ ਕਬਰ ਦੇ ਵਿੱਚੋਂ ਕੱਢਦੇ ਨੇ ਘੁਮਿਆਰ, ਤੇ ਉਹਨਾਂ ਦੇ ਪੇੜੇ ਬਣਾਉਂਦੇ ਨੇ, ਪੇੜੇ ਬਣਾ ਕੇ ਉਹਨਾਂ ਦੇ ਭਾਂਡੇ ਬਣਾਉਂਦੇ ਨੇ, ਘੜ ਭਾਂਡੇ ਇੱਟਾਂ ਕੀ ਆ, ਭਾਂਡੇ ਘੜ ਕੇ ਜਦੋਂ ਇੱਟਾਂ ਦਾ ਮਤਲਬ ਹੈ ਕਿ ਪੱਕੇ ਕਰਦੇ ਨੇ, ਉਹਨਾਂ ਨੂੰ ਅੱਗ ਦੇ ਵਿੱਚ ਪਕਾਉਂਦੇ ਨੇ, ਤਾਂ ਉਦੋਂ ਕੀ ਹੁੰਦਾ ਆ, ਉਦੋਂ ਜਿਹੜੀ ਮਿੱਟੀ ਹੈ ਉਹ ਉਦੋਂ ਉਦੋਂ ਨਹੀਂ ਜਲਦੀ, ਫਿਰ ਉਦੋਂ ਜਲਦੀ ਆ, ਫਿਰ ਉਹ ਲਾਸ਼ ਹੀ ਜਲਦੀ ਹੁੰਦੀ ਇੱਕ ਤਰ੍ਹਾਂ ਨਾਲ, ਫਿਰ ਉਹ ਫਿਰ ਪੁਕਾਰ ਕਰਦੀ ਆ, ਉਹ ਇੱਕ ਤਰ੍ਹਾਂ ਨਾਲ ਕਟਾਕਸ਼ ਕੱਸ ਰਹੇ ਨੇ ਕਿ ਉਹ ਜੇ ਸਮਝਦੇ ਨੇ ਕਿ ਲਾਸ਼ ਨੂੰ ਜਲਣ ਦੇ ਨਾਲ ਲਾਸ਼ ਤੁਹਾਡੀ ਪੁਕਾਰ ਕਰੇਗੀ, ਨਰਕਾਂ ਨੂੰ ਜਾਏਗੀ, ਤਾਂ ਫਿਰ ਉਹੀ ਲਾਸ਼ ਜਿਹੜੀ ਆ ਹੁਣ ਘੁਮਿਆਰ ਦੇ ਜਿਹੜੇ ਭਾਂਡੇ ਪਕਾਉਣ ਦੇ ਵਿਚ ਜਲ ਰਹੀ ਆ, ਆਵੇ ਵਿਚ ਉਹ ਵੀ ਤਾਂ ਫਿਰ ਹੁਣ ਜਲੇ ਰਹੀ ਆ, ਪੁਕਾਰ ਕਰ ਰਹੀ ਆ। ਫਿਰ ਅੱਗੇ ਕਹਿੰਦੇ ਕਿ ਜਲ ਜਲ ਰੋਵੇ ਪੱਪੜੀ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ,
ਝੜ ਝੜ ਪਵੇ ਅੰਗਿਆਰ,
ਤੇ ਜਿੱਦਾਂ ਜਿੱਦਾਂ ਜਲੀ ਜਾਂਦੀ ਆ ਫਿਰ ਉਧਰ ਉਧਰ ਰੋਂਦੀ ਆ, ਤੇ ਉਹਦੇ ਜਿਹੜੇ ਅੰਗਿਆਰ ਨੇ ਉੱਪਰ ਨੂੰ ਉੱਡਦੇ ਨੇ ਹਵਾ ਦੇ ਵਿਚ, ਜਿਹੜੇ ਚੰਗਿਆੜੇ ਆ ਉਹ ਝੜ ਝੜ ਪੈਂਦੇ ਨੇ, ਉਹ ਸੁੱਕ ਸੁੱਕ ਸਵਾਹ ਬਣ ਕੇ ਫਿਰ ਧਰਤੀ ਦੇ ਉੱਤੇ ਡਿੱਗਦੇ ਨੇ, ਠੀਕ ਹੈ ਨਾ
ਜੀ।
ਉਦੋਂ ਕੀ ਹੁੰਦਾ ਫਿਰ? ਉਹ ਕਹਿੰਦੇ ਨੇ ਕਿ ਇਹਦੇ ਚ ਕੀ ਫਰਕ ਹੈ ਕਿ ਅੰਤ ਵੇਲੇ ਲਾਸ਼ ਨੂੰ ਅਗਨ ਦੇ ਵਿਚ ਜਾਲ ਦਿਓ, ਜਾਂ ਉਹਨੂੰ ਦੱਬ ਕੇ ਫਿਰ ਘੁਮਿਆਰ ਦੇ ਕੱਢ ਕੇ ਫਿਰ ਅਗਨ ਦੇ ਵਿਚ ਪਾ ਦਿਓ, ਫਰਕ ਤਾਂ ਕੋਈ ਨੀ ਰਿਹਾ। ਫਿਰ ਉਹਨਾਂ ਨੂੰ ਕਿਆਮਤ ਵੇਲੇ ਕੌਣ ਕੱਢ ਕੇ ਲੈ ਕੇ ਜਾਊਗਾ? ਉਹਨਾਂ ਨੂੰ ਤਾਂ ਘੁਮਿਆਰ ਨੇ ਸਾੜ ਦਿੱਤਾ ਪਹਿਲਾਂ ਹੀ। ਸੋ ਉਹ ਸਮਝਾਉਣਾ ਇਹ ਚਾਹੁੰਦੇ ਨੇ ਇਸਲਾਮ ਧਰਮ ਨੂੰ, ਮੁਸਲਮਾਨ ਨੂੰ, ਕਿ ਇਹ ਸਿਰਫ ਮੌਤ ਦੀਆਂ ਕਿਰਿਆਵਾਂ ਨੇ।
ਇਹ ਵੀ ਕਹਿ ਸਕਦੇ ਅਮਨਦੀਪ, ਕਿਉਂਕਿ ਸਰੀਰ ਦਾ ਤੇ ਆਤਮਾ ਦਾ ਕੋਈ ਇਹੋ ਜਿਹਾ ਨੀ ਜੋੜ ਹੈਗਾ ਕਿ ਉਹ ਇੱਕ ਸਾਥ ਨਿਭਦੇ ਹੋਣ। ਸਰੀਰ ਜਾਮਾ ਇੱਕ ਕੱਪੜੇ ਆ, ਤੇ ਇਹਨੂੰ ਕੱਪੜੇ ਜਿਵੇਂ ਸਰੀਰ ਦੇ ਪਾ ਕੇ ਲਾਹ ਦਿੰਦੇ ਆ, ਕਦੀ ਸਾੜ ਦਿੰਦੇ, ਕਦੀ ਕਿਸੇ ਨੂੰ ਦੇ ਵੀ ਦਿੰਦੇ ਆ, ਇਵੇਂ ਹੀ ਸਾਡਾ ਇਹ ਜਾਮਾ ਵਾ, ਇਹਨੂੰ ਕਿਸੇ ਤਰ੍ਹਾਂ ਵੀ ਨਸ਼ਟ ਕੀਤਾ ਜਾਂਦਾ ਜਦੋਂ ਅਖੀਰਲੇ ਸਮੇਂ, ਤੇ ਇਸ ਕਿਰਿਆ ਨੂੰ ਧਰਮ ਨਹੀਂ ਬਣਾਉਣਾ ਚਾਹੀਦਾ,
ਧਰਮ ਨਹੀਂ ਬਣਾਉਣਾ ਚਾਹੀਦਾ। ਤੇ ਉਹ ਅਖੀਰ ਨੂੰ ਅਖੀਰਲੀ ਪੰਕਤੀ ਇਹੀ ਆ ਕਿ ਨਾਨਕ ਜਿਨ ਕਰਤੇ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ। ਇਹ ਜਿਹਨੇ ਸਰੀਰ ਬਣਾਇਆ, ਜਿਹਨੇ ਕਾਰਨ ਬਣਾਇਆ ਸਾਰਾ, ਹਨਾ, ਉਹੀ ਜਾਣਦਾ ਆ ਕਿ ਕਿਹਨੇ ਨਰਕਾਂ ਨੂੰ ਜਾਣਾ ਆ ਤੇ ਕਿਹਨੇ ਸਵਰਗਾਂ ਨੂੰ ਜਾਣਾ। ਸੋ ਜਾਣੇ ਕਰਤਾਰ ਇਹ ਤੈਅ ਨਹੀਂ ਕਰਦਾ ਕਿ ਉਹਦੀ ਲਾਸ਼ ਜਿਹੜੀ ਆ ਉਹ ਸ਼ਮਸ਼ਾਨ ਘਾਟ ਜਾਲੀ ਗਈ ਸੀ, ਇੱਲਾਂ ਨੂੰ ਪਾਈ ਗਈ ਸੀ, ਪਾਣੀ ਦੇ ਵਿਚ ਸੁੱਟੀ ਗਈ ਸੀ, ਜਾਂ ਉਹਦੀ ਦਫਨਾਈ ਗਈ ਸੀ। ਇਹ ਚੀਜ਼ਾਂ ਤੈਅ ਨਹੀਂ ਕਰਦੀਆਂ ਉਸ ਆਤਮਾ ਦੀ ਜਿਹੜੀ ਗਾਂ ਦੀ ਪ੍ਰਾਪਤੀ ਆ, ਉਹ ਪਰਮਾਤਮਾ ਤੈਅ ਕਰਦਾ ਆ ਕਿ ਉਹਦੇ ਉਹ ਕਿੰਨਾ ਕੁ ਉਹਦੇ ਨੇੜੇ ਆ। ਸੋ ਇਸ ਚੀਜ਼ਾਂ ਨੂੰ ਖੰਡਨ ਕੀਤਾ
ਜੀ। ਇਹਨਾਂ ਸਲੋਕਾਂ ਦੇ ਨਾਲ ਜਦੋਂ ਸੰਬੰਧਿਤ ਪੌੜੀ ਵੀ ਆਉਂਦੀ ਆ, ਆਪਾਂ ਉਹਨੂੰ ਵੀ ਵਿਚਾਰਦੇ ਆ ਜਦੋਂ, ਤੇ ਉਹਦੇ ਚ ਵੀ ਗੱਲ ਸਪਸ਼ਟ ਆ ਜਾਂਦੀ ਹੈ ਵੀ ਇਹ ਗੱਲ ਸਮਝ ਨੀ ਨਾ ਆ ਰਹੀ ਆਮ ਬੰਦੇ ਨੂੰ
ਜੀ,
ਤੇ ਤਾਂ ਨੀ ਆ ਰਹੀ ਕਿ ਸਤਿਗੁਰੂ ਦੇ ਲੜ ਨੀ ਲੱਗਾ।
ਹਾਂਜੀ, ਉਹ ਇਹ ਚੀਜ਼ਾਂ ਸਤਿਗੁਰੂ ਤੋਂ ਕਿਸੇ ਮਤਲਬ ਮਹਾਂਪੁਰਖ ਤੋਂ ਗੱਲਾਂ, ਹੁਣ ਆਪਾਂ ਗੱਲਾਂ ਕਰ ਰਹੇ ਨੇ, ਸਾਨੂੰ ਵੀ ਸਤਿਗੁਰੂ ਨੇ ਸਮਝਾਈਆਂ ਨੇ, ਉਹਨਾਂ ਦੀ ਸਮਝਾਈਆਂ ਸਮਝ ਆ ਰਹੀਆਂ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਪੌੜੀ ਫੇਰ ਸਰਵਣ ਕਰ ਲਈਏ, ਤਾਂ ਕਿ ਸਾਨੂੰ ਰਿਮਾਇੰਡ ਹੋ ਜਾਵੇ ਕਿ ਅਸੀਂ ਕਿਹੜੀ ਪੌੜੀ ਦੀ ਗੱਲ ਕਰ ਰਹੇ ਹਾਂ।
ਆਓ ਸਰੋਤਿਓ, ਇੱਕ ਵਾਰ ਫਿਰ ਤੋਂ ਇਸ ਪੌੜੀ ਨੂੰ ਗੁਰਬਾਣੀ ਕੀਰਤਨ ਦੇ ਰੂਪ ਵਿਚ ਸਰਵਣ ਕਰਦੇ ਹਾਂ।
ਸਲੋਕ ਮਹੱਲਾ ਪਹਿਲਾ, ਮੁਸਲਮਾਨਾਂ ਸਿਰਫ ਸ਼ਰੀਅਤ ਪੜਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਨ ਦਰਸ਼ਨ ਨੂੰ ਅਪਾਰ, ਤੀਰਥਨਾ ਵੇ ਅਰਚਾ ਪੂਜਾ ਅਗਮਾਸਨਾ ਕਾਰ, ਯੋਗੀ ਸੰਧਿਆਵਨ ਜੇਤੇ ਅਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨੇ ਕਾਇਆ ਕਾਇਆ ਕਾਰ, ਸਤਿਆ ਮਨ ਸੰਤੋਖ ਉਪਜੈ ਦੇਣਾ ਕਾ ਵਿਚਾਰ, ਤੇ ਦੇ ਮੰਗਾ ਸਸਾ ਗੁਣਾ ਸੋ ਕਰੇ ਸੰਸਾਰ, ਚੋਰਾ ਜਾਰਾਂ ਤੱਕ ਪਿਆਰਾ ਖਾਰਾ ਬੰਦੀ ਕਾਰ, ਇੱਕ ਹੁੰਦਾ ਖਾਏ ਦਿਲੇ ਐਥਾ ਉਤਨਾ ਵਿਕਾਈ ਕਾਰ, ਜਲ ਥਲ ਜੀਆਂ ਪ੍ਰੀਆਂ ਲੋਆਂ ਆਕਾਰਾਂ ਆਕਾਰ, ਓਏ ਜਾ ਖ ਸਕੂ ਜਾਣੇ ਇਤਨਾ ਬਤੇਰੀ ਸਾਰ, ਨਾਨਕ ਭਗਤਾਂ ਪੁਖਸਲਾ ਹਮ ਸਚਨਾ ਮੇ ਆਧਾਰ, ਸਦਾ ਆਨੰਦ ਰਹੇ ਦਿਲ ਰਾਤੀ ਗੁਣਵੰਤਿਆਂ ਪਛਾਰ, ਮਿੱਟੀ ਮੁਸਲਮਾਨ ਕੀ ਭੇੜੇ ਪੇ ਕਮਿਆਰ, ਕਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਹੋਵੇ ਬੱਪੜੀ ਝੜ ਝੜ ਪਵੀ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆਂ ਸੋ ਜਾਣੇ ਕਰਤਾਰ, ਸੋ ਜਾਣੇ ਕਰਤਾਰ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਹਰ ਪ੍ਰਗਟ ਆਗ ਸੁਣਾਇਆ ਸਤ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਜਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸ੍ਰੀ ਵਾਹਿ
ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਇਹ ਜਿਹੜੀ ਵਿਚਾਰਨਾ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਹੈ ਇਸ ਪੌੜੀ ਨਾਲ ਸੰਬੰਧਿਤ ਸਲੋਕਾਂ ਵਿਚ ਗੁਰੂ ਸਾਹਿਬ ਨੇ ਇਕੋ ਗੱਲ ਵਿਚ ਸਾਰੀ ਗੱਲ ਨਿਬੇੜ ਦਿੱਤੀ ਹੈ ਕਿ ਸਭ ਤੋਂ ਉੱਤਮ ਗੱਲ ਇਹ ਹੈ ਕਿ ਜਿਹਨੇ ਸੱਚੇ ਮਾਲਕ ਨਾਲ ਚਿੱਤ ਜੋੜ ਲਿਆ ਆਪਣੇ ਆਪ ਨੂੰ ਜੋੜ ਲਿਆ ਮਨ ਕਰਕੇ ਜੁੜ ਗਿਆ ਜੋ ਉਹਨੇ ਹੀ ਉਸ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਪਾਇਆ ਉਹਨੂੰ ਫਿਰ ਇਹਨਾਂ ਕਰਮ ਕਾਂਡਾਂ ਵਿਚ ਪੈਣ ਦੀ ਲੋੜ ਨਹੀਂ ਪੈਂਦੀ ਸੰਬੰਧੀ ਆਪਾਂ ਇਸ ਪੌੜੀ ਨੂੰ ਵੀ ਵਿਚਾਰ ਲਈਏ ਇਸ ਸਤਿਗੁਰੂ ਬਾਰੇ ਬੜਾ ਇਸ ਪੌੜੀ ਵਿਚ ਗੁਰੂ ਸਾਹਿਬ ਨੇ ਜ਼ੋਰ ਦੇ ਕੇ ਸਮਝਾਇਆ ਬਿਨ ਸਤਿਗੁਰ ਕਿਨੇ ਨਾ ਪਾਇਓ ਇਸ ਪੌੜੀ ਦੇ ਵਿਚ ਸਤਿਗੁਰੂ ਦੇ ਬਾਰੇ ਜੋ ਦੱਸਿਆ ਹੈ ਕਿ ਸਤਿਗੁਰੂ ਦੇ ਤੁਸੀਂ ਥੋੜਾ ਜਿਹਾ ਖੁਲਾਸਾ ਕਰੋ ਕਿ ਸਤਿਗੁਰੂ ਦਾ ਕੀ ਰੋਲ ਹੈ ਸਾਡੇ ਜੀਵਨ ਵਿਚ ਜੀ
ਹਾਂਜੀ ਸਤਿਗੁਰੂ ਦੇ ਬਾਰੇ ਪਹਿਲਾਂ ਵੀ ਆਪਾਂ ਪੌੜੀਆਂ ਦੇ ਵਿਚ ਵਰਣਨ ਕਰ ਚੁੱਕੇ ਹਾਂ ਪਰ ਜਿੰਨੀ ਵਾਰੀ ਕਰੀ ਜਾਈਏ ਵਧੀਆ ਹੀ ਆ ਜਿੰਨੀ ਵਾਰੀ ਇਹ ਦੁਹਰਾ ਹੁੰਦਾ ਕਿਉਂਕਿ ਮਹਿਮਾ ਹੀ ਹੈ ਇਹਦੇ ਵਿਚ ਹਾਂਜੀ ਜਿਹੜਾ ਸਤਿਗੁਰੂ ਹੈ ਸਿੱਖ ਜਗਤ ਦੇ ਵਿਚ ਸਤਿਗੁਰੂ ਹੈਗਾ ਆ ਸੱਚਾ ਗੁਰੂ ਉਹ ਹੈਗਾ ਸ਼ਬਦ ਗੁਰੂ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸਾਊਂਡ ਨਾਮ ਤੋਂ ਬਾਅਦ ਸ਼ਬਦ ਬਣਿਆ ਜਾਂ ਕਹਿ ਲਓ ਕਿ ਸ਼ਬਦ ਹੀ ਨਾ ਉਪਜੇ ਉਹ ਸ਼ਬਦ ਜਿਹਦੇ ਰਾਹੀਂ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਸ਼ਬਦ ਗੁਰੂ ਕਹਿੰਦੇ ਆ ਉਹੀ ਸਤਿਗੁਰੂ ਹੈ ਉਹਨੂੰ ਹੀ ਸਤਿਗੁਰੂ ਵੀ ਕਹਿੰਦੇ ਆ ਸੋ ਜਿਹੜਾ ਸਤਿਗੁਰੂ ਹੈ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿਚ ਵੀ ਹੈ ਪਹਿਲੀ ਪੌੜੀ ਦੇ ਸ਼ਲੋਕ ਦੇ ਵਿਚ ਕਿ ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰੂ ਦੇਵ ਨਵੇਂ ਆਦਿ ਗੁਰੇ ਕੀ ਹੈ ਆਦਿ ਗੁਰੇ ਹੈਗਾ ਨਿਰੰਕਾਰ ਜੁਗਾਦ ਗੁਰੇ ਕੀ ਹੈ ਜੁਗਾਦ ਗੁਰੇ ਹੈਗਾ ਜਦੋਂ ਪਹਿਲਾਂ ਚੀਜ਼ ਨਿਰੰਕਾਰ ਨੇ ਬਣਾਈ ਉਹ ਹੈਗਾ ਨਾਮ ਸਤਿਗੁਰੇ ਕੌਣ ਹੈ ਸਤਿਗੁਰੇ ਹੈਗਾ ਸ਼ਬਦ ਤੇ ਸ੍ਰੀ ਗੁਰੂ ਦੇਵੇ ਨਵੇਂ ਕੌਣ ਹੈ ਸ੍ਰੀ ਗੁਰੂ ਦੇਵੇ ਕੌਣ ਹੈ ਜਿਹੜਾ ਦ੍ਰਿਸ਼ਟਮਾਨ ਹੈ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਇਹ ਗਿਆਨ ਪ੍ਰਾਪਤ ਕਰ ਰਹੇ ਹਾਂ ਉਹ ਸਾਨੂੰ ਸਤਿਗੁਰੂ ਨਾਲ ਜੋੜ ਰਿਹਾ ਹੈ ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਉਹ ਸਾਡੇ ਲਈ ਸ੍ਰੀ ਗੁਰੂ ਦੇਵੇ ਨਵੇਂ ਹੈ ਉਹ ਸ੍ਰੀ ਗੁਰੂ ਦੇਵੇ ਹੈ ਸਾਨੂੰ ਉਹਨੂੰ ਨਮਸਕਾਰ ਹੈ ਜਾਂ ਕੋਈ ਸਾਧੂ ਸੱਚਾ ਸਾਧੂ ਇਨਸਾਨ ਜਿਹੜਾ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜ ਦੇਵੇ ਉਹਨੂੰ ਵੀ ਗੁਰੂ ਦਾ ਦਰਜਾ ਹੈ ਸੱਚਾ ਸਾਧੂ ਸੱਚਾ ਸੰਤ ਪਰ ਸਾਡਾ ਮੌਜੂਦਾ ਇਸ ਵੇਲੇ ਸਿੱਖ ਧਰਮ ਦੇ ਵਿਚ ਜਿਹੜਾ ਗੁਰੂ ਹੈ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਉਹ ਸਾਨੂੰ ਸ਼ਬਦ ਗੁਰੂ ਨਾਲ ਜੋੜ ਰਿਹਾ ਤੇ ਹੁਣ ਇਸ ਸ਼ਬਦ ਗੁਰੂ ਦੀ ਇਹ ਮਹਿਮਾ ਆ ਰਹੀ ਹੈ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ ਉਸ ਸ਼ਬਦ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਨਾ ਹੀ ਅੱਜ ਤੱਕ ਕਿਸੇ ਨੇ ਪਾਇਆ ਆ ਸਤਿਗੁਰ ਬਿਨ ਸਤਿਗੁਰ ਕਿਨੇ ਨਾ ਪਾਇਆ ਨਾ ਕਿਸੇ ਨੇ
ਗੱਲਾਂ ਦੱਸ ਦਿੱਤੀਆਂ ਹਾਂਜੀ ਨਾ ਪਾਇਆ ਤੇ ਨਾ ਕੋਈ ਪਾ ਸਕਦਾ
ਨਾ ਪਾਇਆ ਆ ਪਹਿਲਾਂ ਤੇ ਨਾ ਹੀ ਪਾ ਸਕਦਾ ਆ ਉਹ ਤੋਂ ਬਿਨਾਂ ਸ਼ਬਦ ਗੁਰੂ ਤੋਂ ਬਿਨਾਂ ਹੁਣ ਅਗਲੀ ਪੰਕਤੀ ਜਾ ਕੇ ਸਤਿਗੁਰ ਵਿਚ ਆਪ ਰੱਖੀ ਹੁਣ ਕਰ ਪ੍ਰਗਟ ਆਖ ਸੁਣਾਇਆ ਹੁਣ ਇਸ ਦੇ ਕਈ ਸ਼ਬਦ ਆਉਂਦੇ ਨੇ ਸਤਿਗੁਰੂ ਦੇ ਕੇ ਸਤ ਜਿਹੜਾ ਸ਼ਬਦ ਗੁਰੂ ਆ ਉਸ ਦੇ ਵਿਚ ਨਾਮ ਹੈ ਸ਼ਬਦੇ ਹੀ ਨਾ ਉਪਜੇ ਠੀਕ ਹੈ ਨਾ ਸੋ ਸ਼ਬਦ ਦੇ ਵਿਚ ਉਹ ਸ਼ਬਦ ਦੇ ਵਿਚ ਨਾਮ ਹੈ ਕਰ ਪ੍ਰਗਟ ਆਖ ਸੁਣਾਇਆ ਤੇ ਜਦੋਂ ਉਹ ਪ੍ਰਗਟ ਹੋ ਜਾਂਦਾ ਆਪਣੇ ਅੰਦਰ ਉਹ ਸ਼ਬਦ ਉਹਦੇ ਵਿਚ ਨਾਮ ਜਿਹੜਾ ਆ ਉਹ ਪ੍ਰਗਟ ਹੋ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਕੋਈ ਨਾਮ ਹੈ ਕੀ ਹੈ ਕਿਹੜਾ ਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿਚੋਂ ਮੋਹ ਚੁਕਾਇਆ ਜਦੋਂ ਉਹ ਅਵਸਥਾ ਆ ਜਾਂਦੀ ਆ ਅੰਦਰ ਸ਼ਬਦ ਗੁਰੂ ਸਾਡੇ ਪ੍ਰਗਟ ਹੋ ਜਾਂਦਾ ਆ ਨਾਮ ਉਹ ਸਾਨੂੰ ਦੇ ਦਿੰਦਾ ਆ ਤਾਂ ਉਸ ਵੇਲੇ ਜਿਹੜਾ ਆ ਉਸ ਨੂੰ ਮਿਲਿਆ ਤੇ ਉਸ ਅਵਸਥਾ ਦੇ ਵਿਚ ਪਹੁੰਚਣ ਨਾਲ ਹੀ ਬੰਦਾ ਮੁਕਤ ਹੁੰਦਾ ਆ ਉਦੋਂ ਫਿਰ ਸਾਡਾ ਜਿਹੜਾ ਸਾਡੇ ਵਿਚ ਮੋਹ ਚੱਲ ਰਿਹਾ ਹੁੰਦਾ ਆ ਦੁਨੀਆਂ ਲਈ ਸ੍ਰਿਸ਼ਟੀ ਲਈ ਪੁੱਤਰਾਂ ਲਈ ਮਾਇਆ ਲਈ ਉਦੋਂ ਮੋਹ ਅਸਲ ਦੇ ਵਿਚ ਖਤਮ ਹੁੰਦਾ ਜਾ ਕੇ
ਮੁਕਤੀ ਵੀ ਇਹਨੂੰ ਹੀ ਕਹਿੰਦੇ ਆ ਕਿ ਆਪਾਂ ਸੰਸਾਰ ਦੇ ਮੋਹ ਜਾਲ ਵਿਚ ਫਸੇ ਹੋਏ ਆ ਸਾਡੇ ਧੀਆਂ ਪੁੱਤਰ ਸਾਡੀ ਜ਼ਮੀਨ ਜਾਇਦਾਦ ਸਾਡਾ ਆਲ ਦੁਆਲਾ ਰਿਸ਼ਤੇਦਾਰ ਤੇ ਮੋਹ ਦਾ ਚੱਕਰ ਹੀ ਜਦੋਂ ਖਤਮ ਹੋ ਗਿਆ ਤੇ ਮੁਕਤੀ ਤਾਂ ਆਪੇ ਹੋ ਗਈ ਚਾਰ ਪਦਾਰਥ ਜੇ ਕੋ
ਹਾਂਜੀ
ਸਾਧ ਜਨਾ ਕੀ ਸੇਵਾ ਲਾ ਕੇ
ਹਾਂਜੀ ਇਹ ਦੋਨੋ ਪਾਸੇ ਆ ਜੀ ਇਹ ਮੋਹ ਉਦੋਂ ਉਹ ਕਹਿੰਦੇ ਨੇ ਕਿ ਮੋਹ ਉਦੋਂ ਖਤਮ ਹੁੰਦਾ ਹੈ ਜਦੋਂ ਸਤਿਗੁਰੂ ਮਿਲਦਾ ਹੈ ਉਸ ਅਵਸਥਾ ਤੱਕ ਪਹੁੰਚਦੇ ਨੇ ਸੋ ਦੋਨੋਂ ਸਾਈਡ ਬਾਏ ਸਾਈਡ ਚੱਲਦੀਆਂ ਚੀਜ਼ਾਂ ਬਰਾਬਰ ਤੇ ਸਤਿਗੁਰ ਮਿਲਿਆ ਸਦਾ ਮੁਕਤ ਹੈ ਉਦੋਂ ਹੀ ਮੁਕਤ ਹੁੰਦਾ ਹੈ ਜਦੋਂ ਮਤਲਬ ਸਤਿਗੁਰੂ ਮਿਲਦਾ ਹੈ ਤੇ ਉਦੋਂ ਹੀ ਫਿਰ ਸਾਡੇ ਅੰਦਰ ਜਿਹੜਾ ਮੋਹ ਹੈ ਉਹ ਮੋਹ ਦੀਆਂ ਤੰਦਾਂ ਚੱਲਦੀਆਂ ਉਹ ਖਤਮ ਹੋ ਜਾਂਦੀਆਂ ਹੁਣ ਕਹਿੰਦੇ ਨੇ ਕਿ ਉੱਤਮ ਇਹ ਵਿਚਾਰ ਹੈ ਹੁਣ ਜਿਹੜਾ ਵਿਚਾਰ ਹੈ ਇਹ ਹੁਣ ਇੱਕ ਢਾਡੀ ਕਲਾ ਦੇ ਵਿੱਚ ਗਾਇਨ ਸ਼ੈਲੀ ਦੇ ਵਿੱਚ ਸਮਝਾਉਣ ਦੀ ਗੱਲ ਹੈ ਕਿ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ। ਹੁਣ ਕਹਿੰਦੇ ਵਿਚਾਰ ਸੁਣੋ ਜਿਹੜਾ ਮੈਂ ਤੁਹਾਨੂੰ ਉੱਤਮ ਇੱਕ ਉੱਤਮ ਵਿਚਾਰ ਸੁਣਾਉਂਦਾ ਹਾਂ ਵੀ ਜਿਨ ਸੱਚੇ ਦੇ ਨਾਲ ਚਿੱਤ ਲਾ ਲਿਆ ਨਾ ਆਪਣਾ ਚੇਤਨਾ ਦੇ ਵਿੱਚ ਹਮੇਸ਼ਾ ਹੀ ਉਸ ਅਕਾਲ ਪੁਰਖ ਸਤਿਗੁਰੂ ਜਾਂ ਸ਼ਬਦ ਜਾਂ ਨਾਮ ਦੇ ਨਾਲ ਪ੍ਰੇਮ ਪੈ ਗਿਆ ਉਹਨੇ ਫਿਰ ਜਗ ਜੀਵਨ ਦਾਤਾ ਪਾ ਲਿਆ ਸਮਝ ਲਓ ਅਕਾਲ ਪੁਰਖ ਦੇ ਵਿੱਚ ਪਾ ਲਿਆ। ਇਹ ਉੱਤਮ ਵਿਚਾਰ ਕਹਿੰਦੇ ਮੈਂ ਦੱਸਣ ਲੱਗਾ ਹੁਣ ਤੁਹਾਨੂੰ ਸੁਣਿਓ ਵੀ ਜਿਨ ਸੱਚੇ ਸਿਉ ਚਿੱਤ ਲਾ ਲਿਆ ਨਾ ਹਾਂ ਉਹਨੇ ਬਸ ਹੁਣ ਜਗ ਜੀਵਨ ਦਾਤਾ ਪਾ ਲਿਆ। ਇਹ ਜੀ ਇਸ ਪੌੜੀ ਦਾ ਸਾਰ ਹੈ।
ਇਹਦੇ ਵਿੱਚ ਇਹ ਵੀ ਵਿਚਾਰ ਬਣਦੀ ਆ ਕਿ ਜਿਵੇਂ ਗੁਰੂ ਸਾਹਿਬ ਸਮਝਾ ਰਹੇ ਨੇ ਕਈ ਵਾਰ ਪੌੜੀ ਪੜੀ ਨਾਲ ਸਲੋਕ ਪੜੇ ਨਹੀਂ ਸਾਡੀ ਸਮਝ ਚ ਆ ਗਿਆ ਤੇ ਗੁਰੂ ਸਾਹਿਬ ਉਸ ਗੱਲ ਦਾ ਅਖੀਰ ਦੀਆਂ ਪੰਕਤੀਆਂ ਚ ਨਿਚੋੜ ਦੇ ਦਿੰਦੇ ਆ ਤੇ ਜਦੋਂ ਨਿਚੋੜ ਸਮਝਾਇਆ ਫਿਰ ਉਸ ਬਾਣੀ ਨੂੰ ਜਾਂ ਉਸ ਸ਼ਬਦ ਨੂੰ ਬਾਰ ਬਾਰ ਪੜਨ ਨੂੰ ਜੀ ਕਰਦਾ ਕਿ ਉੱਤਮ ਵਿਚਾਰ ਮੈਂ ਲੱਭਾਂ ਇਹਦੇ ਵਿੱਚੋਂ ਜੋ ਗੁਰੂ ਸਾਹਿਬ ਨੇ ਕਿਹਾ ਕਿ ਉੱਤਮ ਇਹ ਵਿਚਾਰ ਹੈ। ਇਹੋ ਹੀ ਸ਼ਾਇਦ ਇਹਨਾਂ ਇਸ ਸਲੋਕ ਵਿੱਚ ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਸਮਝਾਇਆ। ਬੜੇ ਸੋਹਣੇ ਅਲਫਾਜ਼ ਨੇ ਬੜਾ ਸੋਹਣਾ ਲਹਿਜਾ ਹੈ ਗੁਰਬਾਣੀ ਦਾ ਕਿ ਇਨਸਾਨ ਉਸ ਨੂੰ ਮੰਨ ਕੇ ਚੱਲੇ।
ਦਲਜੀਤ ਸਿੰਘ ਜੀ ਦੇਖੋ ਅਸੀਂ ਅਕਸਰ ਕਨਫਿਊਜ਼ ਹੋਏ ਰਹਿੰਦੇ ਨੇ ਭੰਬਲ ਭੂਸੇ ਚ ਪਏ ਰਹਿੰਦੇ ਕਿ ਬਾਣੀ ਬਹੁਤ ਔਖੀ ਹੈ ਜੀ ਕਿੱਦਾਂ ਪੜਾਂਗੇ। ਤੁਸੀਂ ਦੇਖਿਆ ਬਿਲਕੁਲ ਸ਼ੁੱਧ ਪੰਜਾਬੀ ਦੇ ਵਿੱਚ ਲਿਖੀ ਹੋਈ ਆ ਪੂਰੀ ਜਿਹੜੀ ਬੋਲੀ ਅਸੀਂ ਬੋਲ ਰਹੇ ਹਾਂ ਇਸੇ ਬੋਲੀ ਦੇ ਵਿੱਚ ਗੁਰਬਾਣੀ ਲਿਖੀ ਹੋਈ ਆ। ਕੋਈ ਇਹ ਚ ਬਨਾਵਟੀ ਨਹੀਂ ਹੈਗਾ ਕੋਈ ਅੱਖਰ ਵਾਧੂ ਘਾਟੂ ਨਹੀਂ ਹੈਗਾ। ਜੇ ਹੈਗੇ ਨੇ ਤਾਂ ਸਾਡਾ ਫਰਜ਼ ਬਣਦਾ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਮਤਲਬ ਦੇਖਣ ਦਾ। ਸੋ ਅਸੀਂ ਆਪ ਪੜ੍ਹੀਏ ਜਿੰਨੀ ਕੁ ਵੀ ਸਾਨੂੰ ਪੜ੍ਹ ਹੁੰਦੀ ਆ ਸਾਤੋਂ ਟਾਈਮ ਲੱਗਦਾ ਸਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈਗੀ। ਗੁਰੂ ਸਾਹਿਬ ਸਾਡੇ ਮੂਹਰੇ ਦ੍ਰਿਸ਼ਟਮਾਨ ਨੇ ਹਰ ਵੇਲੇ ਸਾਡੇ ਕੋਲ ਨੇ ਫੋਨਾਂ ਦੇ ਉੱਤੇ ਕੰਪਿਊਟਰ ਦੇ ਉੱਤੇ ਸੈਂਚੀਆਂ ਗੁਰੂ ਘਰ ਦੇ ਵਿੱਚ ਮਿਲਦੀਆਂ ਨੇ ਜਿੱਥੋਂ ਮਰਜ਼ੀ ਲੈ ਲਓ ਬਹੁਤ ਬਾਣੀ ਦਾ ਪ੍ਰਵਾਹ ਚੱਲ ਰਿਹਾ। ਸੋ ਅਸੀਂ ਆਪ ਜੁੜੀਏ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਬਹੁਤ ਵੱਡੇ ਵੱਡੇ ਸੋਮੇ ਨੇ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ।
ਕਿਆ ਬਾਤ ਹੈ ਬਹੁਤ ਸੋਹਣੀ ਵਿਚਾਰ ਨਾਲ ਅੱਜ ਆਪਾਂ ਅਮਨਦੀਪ ਸਿੰਘ ਕੋਲੋਂ ਸਰਵਣ ਕੀਤੀ ਗੁਰੂ ਸਾਹਿਬ ਨੇ ਕਰਵਾਈ ਇਹ ਕਹਿ ਸਕਦੇ ਹਾਂ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ। ਅਮਨਦੀਪ ਮੇਰਾ ਖਿਆਲ ਸਮਾਂ ਵੀ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਤੇ ਅੱਜ ਦਾ ਜੋ ਇਹ ਗੁਰਬਾਣੀ ਵਿਚਾਰ ਦਾ ਲਾਈਵ ਸੈਗਮੈਂਟ ਹੈ ਜੋ ਇੱਥੇ ਹੀ ਸਮਾਪਤੀ ਆਪਾਂ ਇਹਦੀ ਕਰਨੀ ਹੈ। ਅੱਗੇ ਵੀ ਆਪਾਂ ਇਸੇ ਤਰ੍ਹਾਂ ਹੀ ਸਤਿਗੁਰੂ ਕਿਰਪਾ ਕਰਨ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਜਿਹੜੇ ਸਾਵੇਂ ਸਾਵੇਂ ਵਿਚਾਰ ਆ ਢੁਕਦੇ ਵਿਚਾਰ ਆ ਗੁਰਬਾਣੀ ਦੇ ਉਹ ਸਾਡੇ ਨਾਲ ਸਾਂਝੇ ਕਰਿਆ ਕਰੋ ਸਾਨੂੰ ਵੀ ਸੇਧ ਮਿਲੇ ਜੀਵਨ ਵਿੱਚ ਤੁਸੀਂ ਵੀ ਗੁਰੂ ਸਾਹਿਬ ਤੋਂ ਸਿੱਖਿਆ ਲਓ ਕਿ ਇਹਦੇ ਨਾਲ ਅਸੀਂ ਇੱਕ ਸੰਗਤ ਰੂਪ ਵਿੱਚ ਇਹ ਸਾਰੀ ਗੱਲ ਜਿਹੜੀ ਹੈ ਸਾਂਝੀ ਕਰਦੇ ਰਹੀਏ। ਸੋ ਅਮਨਦੀਪ ਹੁਣ ਇਜਾਜ਼ਤ ਲੈ ਲਈਏ ਸਰੋਤਿਆਂ ਕੋਲੋਂ
ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਹਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ।